वाज न दूसर तो सो
चाखिया तिर पवन पया उजियारा रहा द्वेपुर जोर रसाई पाठी पियो महारस पारी काम क्रोध द्वे किए जलेता छूट गई संसारे प्रगट प्रगास ज्ञान गुर गम्मत सतगुर ते सुध पाई दास कबीर तास मद माता उचक न कब हो जाए दास कबीर तास मद माता उचक न कब हूं जाए
वाहे गुरु जी का खालसा वाहे गुरु जी की फतेह। परम सम्मान योग गुरु खालसा सत संग जियो सतगुरु ने अपार बख्शिश की थी। आप संगतां संध्या समय सतगुरु दे सोहने दरबार दे विच धन गुरु ग्रंथ साहब सच्चे पातशाह दी परम पावन हजूरी विच हाजरियां पर रहे हो। सतगुरु दी पावन बाणी श्री रहरा साहिब जी दा पाठ आप संगतां ने सरवण कीता है, उपरंत कीर्तनी जथे पासों सतगुरु दी मनोहर बाणी दा कीर्तन बड़े प्यार दे नाल सरवण कर रहे सी। हुण आप संगतां सतगुरु दी पावन बाणी दी कथा विचार सरवण कर रहे हो। धन गुरु गोबिंद सिंह साहब महाराज सच्चे पातशाह उन्हां साडे कलयुगी जीवां ते महान बख्शिश कीती, जिथे पंजवें सरूप दे अंदर धन गुरु अर्जन देव महाराज सच्चे पातशाह ने पावन बाणी नू एक थां संग्रह करके धन गुरु ग्रंथ साहब सच्चे पातशाह दी पवित्र बीड बख्शिश कीती। उत्थे दसवें पातशाह धन गुरु गोबिंद सिंह साहब महाराज सच्चे पातशाह ने साबो की तलवंडी तख्त श्री दमदमा साहिब विखे साहिब श्री गुरु ग्रंथ साहिब जी की पावन बाणी नू कंठों उचारण करके अते इस दे नाल ही नौवें पातशाह नौवें महले की बाणी इहदे विच दर्ज करवा के एक ओंकार तों लैके 18-10-20 तक इस बाणी नू संपूर्ण कीता। इस बाणी नू संपूर्ण करन दे नाल नाल इस गुरबाणी दे गोहज भावां नू समझाउण वास्ते गुरबाणी दा ज्ञान लोकां विच पहुंचाउण वास्ते गुरबाणी दे संपूर्ण अर्थ भी पढ़ाए, जिथों गुरबाणी दे अर्थां दी टकसाल प्रारंभ होई, जिसनू अजकल सिख पंथ अंदर दमदमी टकसाल कह के याद किया जाता है। दमदमी टकसाल का पिछोकड़ तख्त दमदमा साहिब है। उस तख्त दे नाल संबंधित होण करके इस टकसाल नूं भी दमदमी टकसाल आख्या जाता है। लड़ीवार कथा की मर्यादा धन गुरु गोबिंद सिंह साहब महाराज सच्चे पातशाह ने आप प्रारंभ कीती, अते उसे मर्यादा नूं कायम रखण वास्ते धन गुरु गोबिंद सिंह साहब महाराज सच्चे पातशाह ने गुरबाणी दी अर्थां दी टकसाल जिसनूं दमदमी टकसाल आख्या जांदा है आप प्रारंभ कीती। जदों सतगुरु महाराज सच्चे पातशाह दे पावन मुखारबिंद तों 48 ਸਿੰਘਾਂ ਨੇ ਪਵਿੱਤਰ ਗੁਰਬਾਣੀ ਦੀ ਸੰਪੂਰਨ ਕਥਾ ਸਰਵਣ ਕੀਤੀ। ਬਸ ਉਹਨਾਂ ਦੇ ਮਨ ਸਹਿਜ ਅਵਸਥਾ ਵਿੱਚ ਜਾ ਕੇ ਲੀਨ ਹੋ ਗਏ। ਉਹਨਾਂ ਨੂੰ ਸੰਸਾਰ ਦਾ ਚੇਤਾ ਭੁੱਲ ਗਿਆ, ਉਹਨਾਂ ਨੂੰ ਕਾਰ ਵਿਹਾਰ ਵੀ ਵਿਸਰ ਗਏ, ਉਹਨਾਂ ਨੂੰ ਦੇਹ ਦਾ ਵੀ ਚੇਤਾ ਭੁੱਲ ਗਿਆ, ਉਹਨਾਂ ਨੂੰ ਦੇਸ਼ ਕਾਲ ਵੀ ਯਾਦ ਨਾ ਰਿਹਾ। ਐਸੇ ਆਨੰਦ ਵਿੱਚ ਮਗਨ ਹੋਏ, ਉਹਨਾਂ ਨੂੰ ਕੋਈ ਵੀ ਦੁਨੀਆਂ ਦੀ ਵਸਤੂ ਚੰਗੀ ਨਹੀਂ ਲੱਗਦੀ, ਬਸ ਆਪਣੇ ਆਨੰਦ ਵਿੱਚ ਇਕਾਂਤ ਵਿੱਚ ਬੈਠ ਕੇ ਆਪਣਾ ਜੀਵਨ ਬਸਰ ਕਰਨ ਦੇ ਲਈ ਤਿਆਰ ਹੋ ਗਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਉਹਨਾਂ ਸਿੰਘਾਂ ਵਿੱਚੋਂ ਸਤਿਕਾਰਯੋਗ ਬਾਬਾ ਦੀਪ ਸਿੰਘ ਜੀ, ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਇਹਨਾਂ ਦੋਹਾਂ ਨੂੰ ਸਤਿਗੁਰੂ ਨੇ ਵਿਸ਼ੇਸ਼ ਤੌਰ 'ਤੇ ਚੁਣਿਆ ਅਤੇ ਇਹਨਾਂ ਨੂੰ ਹੁਕਮ ਕੀਤਾ, ਤੁਹਾਡੇ 'ਤੇ ਗੁਰੂ ਮਹਾਰਾਜ ਦੀ ਬੜੀ ਮਿਹਰ ਹੋਈ ਹੈ, ਤੁਸੀਂ ਗੁਰਬਾਣੀ ਦੇ ਸਿਧਾਂਤ ਨੂੰ, ਗੁਰਬਾਣੀ ਦੇ ਗਿਆਨ ਨੂੰ ਸਮਝਿਆ ਹੈ, ਹੁਣ ਤੁਸੀਂ ਇਹਨੂੰ ਇੱਥੇ ਹੀ ਸੀਮਤ ਨਹੀਂ ਰੱਖਣਾ, ਇਸ ਗੁਰਬਾਣੀ ਦੇ ਗਿਆਨ ਨੂੰ, ਇਸ ਗੁਰਬਾਣੀ ਦੇ ਅੰਮ੍ਰਿਤ ਸਰੋਤ ਨੂੰ, ਇਸ ਗੁਰਬਾਣੀ ਦੇ ਪ੍ਰਕਾਸ਼ ਨੂੰ ਸਾਰੇ ਸੰਸਾਰ ਦੇ ਵਿੱਚ ਵੀ ਵੰਡਣਾ ਹੈ। ਇਸ ਲਈ ਇਸ ਗੁਰਬਾਣੀ ਦੇ ਲੜੀਵਾਰ ਕਥਾ ਦੇ ਪ੍ਰਵਾਹ ਨੂੰ ਹਮੇਸ਼ਾ ਲਈ ਤੁਸੀਂ ਜਾਰੀ ਰੱਖਣਾ ਹੈ। ਇਹ ਐਸਾ ਮਹਾਨ ਪਵਿੱਤਰ ਤੀਰਥ ਹੈ, ਲੋਕ ਜਿੱਥੇ ਪਾਣੀ ਹੋਵੇ ਉਸ ਪਾਣੀ ਵਾਲੇ ਅਸਥਾਨ ਨੂੰ ਤੀਰਥ ਮੰਨਦੇ ਹਨ, ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਪਵਿੱਤਰ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ, ਇਹ ਬਾਣੀ ਸਭ ਤੋਂ ਵੱਡਾ ਤੀਰਥ ਹੈ। ਇਹ ਬਾਣੀ ਤੀਰਥਾਂ ਨੂੰ ਵੀ ਪਵਿੱਤਰ ਕਰਨ ਵਾਲਾ ਉਹ ਮਹਾਨ ਤੀਰਥ ਹੈ। ਇਸ ਕਲਯੁਗ ਦੇ ਸਮੇਂ ਵਿੱਚ ਸਾਰੇ ਤੀਰਥ ਵੀ ਮੈਲੇ ਹੋ ਗਏ ਹਨ, ਪਰ ਸਤਿਗੁਰੂ ਦੀ ਪਾਵਨ ਬਾਣੀ ਹੈ ਜਿਹੜੀ ਉਹਨਾਂ ਤੀਰਥਾਂ ਦੀ ਮੈਲ ਨੂੰ ਵੀ ਧੋਣ ਦੇ ਲਈ ਸਮਰੱਥ ਹੈ। ਇਸ ਲਈ ਇਸ ਕਲਯੁਗ ਦੇ ਵਿੱਚ ਹੋਰ ਕੋਈ ਵੀ ਤੀਰਥ ਲੋਕਾਂ ਦੇ ਪਾਪ ਨਹੀਂ ਧੋ ਸਕੇਗਾ, ਪਰ ਜਿਹੜਾ ਵੀ ਗੁਰਮੁਖ ਪਿਆਰਾ ਅੰਮ੍ਰਿਤ ਬਾਣੀ ਨਾਲ ਜੁੜੇਗਾ ਤੇ ਬਾਣੀ ਉਸਦੇ ਸਾਰੇ ਪਾਪ ਧੋ ਦੇਵੇਗੀ। ਇਸ ਲਈ ਤੁਸਾਂ ਇਸ ਬਾਣੀ ਦੇ ਪ੍ਰਵਾਹ ਨੂੰ, ਇਸ ਕਥਾ ਦੇ ਪ੍ਰਵਾਹ ਨੂੰ ਹਮੇਸ਼ਾ ਲਈ ਜਾਰੀ ਰੱਖਣਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਬਾਬਾ ਦੀਪ ਸਿੰਘ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਪਾਵਨ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਆਪਣੇ ਸਿੱਖੀ ਪ੍ਰਚਾਰ ਦਾ ਕੇਂਦਰ ਬਣਾਇਆ ਹੈ ਅਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਕੁਝ ਸਮਾਂ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਦੇ ਪਾਸ ਦਿੱਲੀ ਵਿੱਚ ਰਹਿ ਕੇ ਗੁਰਬਾਣੀ ਦੀ, ਗੁਰਮਤ ਪ੍ਰਚਾਰ ਦੀ ਸੇਵਾ ਕੀਤੀ। ਉਸ ਤੋਂ ਬਾਅਦ ਮਾਤਾ ਜੀ ਦੇ ਹੁਕਮ ਅਨੁਸਾਰ ਹੀ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਕੇ ਸ਼੍ਰੀ ਦਰਬਾਰ ਸਾਹਿਬ ਜੀ ਦੀ ਮੁੱਖ ਗ੍ਰੰਥੀ ਦੀ ਸੇਵਾ ਦੇ ਵਿੱਚ ਲੱਗ ਗਏ। ਸ਼੍ਰੀ ਦਰਬਾਰ ਸਾਹਿਬ ਜੀ ਦਾ ਜਿੰਨਾ ਵੀ ਪ੍ਰਬੰਧ ਜਾਂ ਮਰਜ਼ਾਦਾ ਇਸ ਵੇਲੇ ਚੱਲ ਰਹੀ ਹੈ ਉਹ ਸਾਰੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਸ਼ੁਰੂ ਹੋਈ ਮਹਾਂਪੁਰਸ਼ ਦੱਸ ਰਹੇ ਹਨ। ਇਸ ਲਈ ਦਮਦਮੇ ਸਾਹਿਬ ਵਾਲੀ ਟਕਸਾਲ ਅਤੇ ਦੂਸਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ ਸਿੱਖ ਪੰਥ ਵਿੱਚ ਮੰਨੀਆਂ ਪ੍ਰਮੰਨੀਆਂ ਦੋ ਟਕਸਾਲਾਂ ਨੇ, ਜਿਨ੍ਹਾਂ ਵਿੱਚ ਗੁਰਬਾਣੀ ਦੀ ਲੜੀਵਾਰ ਕਥਾ ਹਮੇਸ਼ਾ ਚੱਲਦੀ ਰਹਿੰਦੀ ਹੈ ਅਤੇ ਨਾਲ ਹੀ ਵਿਦਿਆਰਥੀ ਪੜ੍ਹਦੇ ਹਨ ਅਤੇ ਗੁਰੂ ਦੀਆਂ ਸੰਗਤਾਂ ਗੁਰਬਾਣੀ ਦੇ ਉਸ ਵਿਸ਼ਾਲ ਅਤੇ ਸੰਪੂਰਨ ਗਿਆਨ ਨੂੰ ਹਾਸਲ ਕਰਦੀਆਂ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਹੋਈ। ਹੁਣ ਇਹ ਪ੍ਰਥਾ ਹੋਰ ਵੀ ਇਤਿਹਾਸਕ ਸਥਾਨਾਂ 'ਤੇ ਚੱਲ ਰਹੀ ਹੈ। ਲੜੀਵਾਰ ਕਥਾ ਹੁੰਦੀਆਂ ਨੇ, ਲਗਭਗ ਤਖ਼ਤ ਸਾਹਿਬਾਨਾਂ 'ਤੇ ਹੋਰ ਇਤਿਹਾਸਕ ਅਸਥਾਨਾਂ 'ਤੇ ਬੇਅੰਤ ਗੁਰੂ ਦੀਆਂ ਪਿਆਰੀਆਂ ਸੰਗਤਾਂ ਲਾਹਾ ਪ੍ਰਾਪਤ ਕਰਦੀਆਂ ਨੇ। ਦਾਸ ਨੂੰ ਕੈਨੇਡਾ ਦੀ ਧਰਤੀ 'ਤੇ ਵੀ ਵਿਚਰਨ ਦਾ ਮੌਕਾ ਮਿਲਿਆ ਹੈ। ਉੱਥੇ ਵੀ ਕਈ ਗੁਰਦੁਆਰੇ ਸਾਹਿਬਾਨਾਂ ਦੇ ਅੰਦਰ ਲੜੀਵਾਰ ਕਥਾ ਦੇ ਪ੍ਰਵਾਹ ਚੱਲ ਰਹੇ ਹਨ ਅਤੇ ਇੱਥੇ ਵੀ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਇੱਥੇ ਵੀ ਇਹ ਵੇਖ ਕੇ ਮਨ ਨੂੰ ਬੜੀ ਪ੍ਰਸੰਨਤਾ ਹੋਈ ਕਿ ਉਸ ਕਲਗੀਧਰ ਪਾਤਸ਼ਾਹ ਦੀ ਚਲਾਈ ਹੋਈ ਪ੍ਰਥਾ ਨੂੰ, ਲੜੀਵਾਰ ਕਥਾ ਦੇ ਪ੍ਰਵਾਹ ਨੂੰ ਜਾਰੀ ਕੀਤਾ ਗਿਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹ ਉਪਰਾਲਾ ਕਰਨ ਵਾਲੀਆਂ ਸੰਗਤਾਂ ਨੂੰ ਅਤੇ ਜਿਹੜੇ ਪ੍ਰਬੰਧਕ ਸੱਜਣ ਹਨ ਉਹਨਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰਨ। ਦਿਨ ਦੂਨੀ ਰਾਤ ਸਵਾਈ ਅਤੇ ਚੜ੍ਹਦੀ ਕਲਾ ਦੇ ਵਿੱਚ ਸੇਵਾ ਕਰਨ ਦਾ ਬਲ, ਉਦਮ ਪੁਰਸ਼ਾਰਥ ਬਖਸ਼ਿਸ਼ ਕਰਨ। ਬਸ ਇਹੀ ਇੱਕ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਭ ਤੋਂ ਵਡਮੁੱਲੀ ਦਾਤ ਹੈ। ਜੇ ਅਸੀਂ ਇਹਨੂੰ ਸੰਭਾਲ ਲਈਏ ਤਾਂ ਬਹੁਤ ਸਾਰੇ ਲੋਕ ਇਸ ਬਾਣੀ ਦੇ ਅੰਮ੍ਰਿਤ ਰਸ ਨੂੰ ਪਾਨ ਕਰਕੇ ਆਪਣੇ ਮਨ ਦੀ ਭੁੱਖ ਨੂੰ, ਮਨ ਦੀ ਪਿਆਸ ਨੂੰ ਬੁਝਾ ਸਕਦੇ ਹਨ। ਅਤੇ ਜੇ ਅਸੀਂ ਇਸ ਗੁਰਬਾਣੀ ਦੇ ਅੰਮ੍ਰਿਤ ਰਸ ਨੂੰ ਦੂਸਰਿਆਂ ਤੱਕ ਨਾ ਪਹੁੰਚਾਉਂਦੇ ਅਤੇ ਨਾ ਅਸੀਂ ਪਹੁੰਚਾਉਣ ਦੀ ਹੁਣ ਵੀ ਕੋਸ਼ਿਸ਼ ਕਰਦੇ ਤਾਂ ਇਹ ਗੁਰਬਾਣੀ ਦਾ ਗਿਆਨ ਵੀ ਸ਼ਾਇਦ ਸੀਮਤ ਹੋ ਕੇ ਰਹਿ ਜਾਣਾ ਸੀ। ਕੋਈ ਸਮਾਂ ਆਵੇਗਾ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਿਧਾਂਤ ਨੂੰ ਸਾਰੀ ਦੁਨੀਆ ਸਵੀਕਾਰ ਕਰੇਗੀ। ਇਸ ਗੁਰਬਾਣੀ ਦੇ ਗਿਆਨ ਨੂੰ ਹਰ ਇੱਕ ਪ੍ਰਾਪਤ ਕਰਨ ਦੇ ਵਿੱਚ ਯਤਨਸ਼ੀਲ ਹੋਵੇਗਾ, ਕਿਉਂਕਿ ਹਾਲੇ ਤੱਕ ਅਸੀਂ ਤਾਂ ਇਹ ਵੀ ਨਹੀਂ ਕਰ ਸਕੇ ਕਿ ਅਸੀਂ ਆਪਣੀ ਗੁਰਬਾਣੀ ਦੇ ਗਿਆਨ ਨੂੰ, ਗੁਰਬਾਣੀ ਦੇ ਸਿਧਾਂਤ ਨੂੰ ਇੱਥੋਂ ਦੇ ਰਹਿਣ ਵਾਲੇ ਜਾਂ ਦੁਨੀਆ ਦੇ ਹੋਰ ਤਮਾਮ ਦੇਸ਼ਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਧਿਆਨ ਦੇ ਵਿੱਚ ਅਤੇ ਉਹਨਾਂ ਦੇ ਦਿਮਾਗ ਤੱਕ ਪਹੁੰਚਾ ਦਿੰਦੇ। ਇਹਦਾ ਕਾਰਨ ਇਹ ਵੀ ਹੈ ਕਿ ਸਾਡੇ ਪਾਸ ਵਸੀਲਿਆਂ ਦੀ ਘਾਟ ਵੀ ਹੈ, ਪ੍ਰਚਾਰ ਦੀ ਘਾਟ ਵੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੀ ਦੇਸ਼ ਵਿੱਚ ਅਤੇ ਜਿਸ ਵੀ ਪਿੰਡ ਦੇ ਵਿੱਚ, ਜਿਸ ਵੀ ਸ਼ਹਿਰ ਦੇ ਵਿੱਚ ਗਏ, ਉੱਥੋਂ ਦੀ ਬੋਲੀ ਦੇ ਸ਼ਬਦਾਂ ਦੇ ਅੰਦਰ ਹੀ, ਉਹਨਾਂ ਦੀ ਬੋਲੀ ਦੇ ਅੰਦਰ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਗੁਰਬਾਣੀ ਦਾ ਗਿਆਨ ਬਖਸ਼ਿਸ਼ ਕੀਤਾ। ਇਹ ਤਾਂ ਹੁਣ ਸਾਡੀ ਆਪਣੀ ਢਿੱਲ ਹੋ ਸਕਦੀ ਹੈ, ਕੋਈ ਆਪਣੀ ਕਮਜ਼ੋਰੀ ਹੋ ਸਕਦੀ ਹੈ ਕਿ ਅਸੀਂ ਓਨੇ ਹੀਲੇ ਵਸੀਲੇ ਅਪਣਾ ਕੇ ਅਸੀਂ ਆਪਣੀ ਗੁਰਬਾਣੀ ਦੀ, ਆਪਣੀ ਗੁਰੂ ਦੀ ਵਿਚਾਰਧਾਰਾ ਨੂੰ ਅੱਗੇ ਨਹੀਂ ਪ੍ਰਚਾਰ ਸਕੇ। ਸਤਿਗੁਰੂ ਸਾਡਾ ਇਸ ਪਾਸੇ ਧਿਆਨ ਦਵਾਵੇ। ਜਿੰਨੇ ਵੀ ਪੰਥ ਦੇ ਉੱਘੇ ਆਗੂ ਹਨ ਉਹ ਵੀ ਇਸ ਗੁਰਬਾਣੀ ਦੇ ਅੰਮ੍ਰਿਤ ਪ੍ਰਵਾਹ ਨੂੰ, ਇਸ ਅੰਮ੍ਰਿਤ ਦੇ ਸੋਮੇ ਨੂੰ ਘਰ ਘਰ ਤੱਕ ਪਹੁੰਚਾ ਦੇਣ ਤਾਂ ਸਾਰੀ ਮਨੁੱਖਤਾ ਇਹਦੇ ਵਿੱਚੋਂ ਮਹਾਨ ਸ਼ਾਂਤੀ ਸਕੂਨ ਤੇ ਆਨੰਦ ਪ੍ਰਾਪਤ ਕਰ ਸਕਦੀ ਹੈ। ਆਪ ਸੰਗਤਾਂ ਨੇ ਕੱਲ ਸ਼ਾਮ ਦੇ ਦੀਵਾਨ ਦੇ ਵਿੱਚ ਲੜੀਵਾਰ ਕਥਾ ਦੇ ਵਿੱਚੋਂ ਇੱਕ ਸ਼ਬਦ ਦੀ ਕਥਾ ਸਰਵਣ ਕੀਤੀ ਸੀ। ਉਹ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਸੀ। ਕਾਇਆ ਕਲਾਲਨ ਲਾਹਨ ਮੇਲੋ ਗੁਰ ਕਾ ਸ਼ਬਦ ਗੁੜ ਕੀਨਰੇ, ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਸ ਦੀਨਰੇ, ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਜਾ ਕੋ ਜਪ ਤਪ ਦਿਓ ਦੁਲਾਲੀ ਰੇ, ਏਕ ਬੂੰਦ ਪਰ ਤਨ ਮਨ ਦੇਵੋ ਜੋ ਮਦ ਦੇ ਕਲਾਲੀ ਰੇ। ਇਸ ਪਵਿੱਤਰ ਸ਼ਬਦ ਵਿੱਚ ਉਥਾਨਕਾ ਵਿੱਚ ਸੰਗਤਾਂ ਨੇ ਸਰਵਣ ਕੀਤਾ ਸੀ। ਕੋਈ ਯੋਗੀ ਭਗਤ ਕਬੀਰ ਜੀ ਦੇ ਪਾਸ ਆਇਆ ਹੈ ਔਰ ਉਹਨੇ ਭਗਤ ਕਬੀਰ ਜੀ ਦੇ ਪਾਸ ਸ਼ਰਾਬ ਦਾ ਪਿਆਲਾ ਪੇਸ਼ ਕੀਤਾ। ਕਹਿਣ ਲੱਗਾ, ਤੁਸੀਂ ਮਹਾਰਾਜ ਇਹ ਸ਼ਰਾਬ ਪੀਓ, ਇਹ ਮਦਰਾ ਪਾਨ ਕਰੋ, ਇਹਦੇ ਨਾਲ ਬੜੀ ਸਮਾਧੀ ਲੱਗਦੀ ਹੈ, ਬਹੁਤ ਬਿਰਤੀ ਜੁੜਦੀ ਹੈ, ਬੜਾ ਆਨੰਦ ਆਉਂਦਾ ਹੈ। ਪਰ ਭਗਤ ਕਬੀਰ ਜੀ ਦੇ ਉੱਤੇ ਬੜੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸੀ। ਉਹਨਾਂ ਨੂੰ ਪਤਾ ਸੀ ਦੁਨੀਆ ਦੇ ਜਿਤਨੇ ਵੀ ਨਸ਼ੇ ਹਨ, ਜਿਤਨੇ ਵੀ ਅਮਲ ਹਨ, ਉਹ ਸਿਹਤ ਦੇ ਲਈ ਵੀ ਖਤਰਨਾਕ ਨੇ ਤੇ ਜਿਹੜੀ ਦਿਮਾਗ ਦੀ ਸੋਚਣ ਸ਼ਕਤੀ ਹੈ ਉਹਨੂੰ ਵੀ ਉਹ ਖਤਮ ਕਰਦੇ ਹਨ। ਇਹ ਕੋਈ ਸੱਜਣ ਕੈਨੇਡਾ ਦੇ ਵਿੱਚ ਰਿਸਰਚ ਕਰ ਰਹੇ ਸਨ। ਉਹਨਾਂ ਨੇ ਇੱਕ ਗੱਲ ਬਹੁਤ ਵਧੀਆ ਦੱਸੀ। ਉਹ ਕਹਿਣ ਲੱਗੇ, ਅਸੀਂ ਸ਼ਰਾਬ ਦੇ ਸੰਬੰਧ ਵਿੱਚ ਡਾਕਟਰੀ ਸਾਹਿਬ ਦੇ ਨਾਲ ਬੜੀ ਖੋਜ ਕੀਤੀ ਅਤੇ ਅਸੀਂ ਹੁਣ ਇਸ ਸਿੱਟੇ 'ਤੇ ਪਹੁੰਚੇ ਹਾਂ ਕਿ ਜਿਹੜਾ ਸਾਡਾ ਦਿਮਾਗ ਹੈ ਔਰ ਉਹਦੇ ਵਿੱਚ 14 ਲੱਖ ਬਿਲੀਅਨ ਸੈੱਲ ਹਨ ਜਿਹੜੇ ਸਾਡੇ ਦਿਮਾਗ ਨੂੰ ਹਮੇਸ਼ਾ ਲਈ ਚਲਾਉਂਦੇ ਹਨ ਅਤੇ ਇਹਦੀ ਗਿਆਨ ਸ਼ਕਤੀ ਵਿੱਚ ਵਾਧਾ ਕਰਦੇ ਹਨ। ਜਦੋਂ ਕੋਈ ਮਨੁੱਖ ਇੱਕ ਵਾਰੀ ਸ਼ਰਾਬ ਪੀਂਦਾ ਹੈ, ਉਹਦੇ ਇੱਕ ਵਾਰ ਸ਼ਰਾਬ ਪੀਣ ਦੇ ਨਾਲ 10,000 ਸੈੱਲ ਬਿਲਕੁਲ ਖਤਮ ਹੋ ਜਾਂਦੇ ਅਤੇ ਜਿਵੇਂ ਜਿਵੇਂ ਉਹ ਵਧੇਰੇ ਸੇਵਨ ਕਰਦਾ ਜਾਂਦਾ ਹੈ ਉਹਦੇ ਦਿਮਾਗ ਦੀ ਸ਼ਕਤੀ, ਸੋਚਣ ਸ਼ਕਤੀ ਵੀ ਇੰਨੀ ਕਮਜ਼ੋਰ ਹੋ ਜਾਂਦੀ ਹੈ ਅਤੇ ਉਹਦੇ ਜਿਹੜੇ ਸੈੱਲ ਨੇ ਉਹ ਆਪਣੇ ਆਪ ਹੀ ਖਤਮ ਹੁੰਦੇ ਜਾਂਦੇ ਨੇ, ਦਿਮਾਗ ਕੰਮ ਕਰਨੋਂ ਹਟ ਜਾਂਦਾ ਹੈ। ਇਹ ਸਾਰੀ ਸ਼ਰਾਬ ਦੀ ਮਿਹਰਬਾਨੀ ਹੈ। ਜਿਹੜੇ ਆਦਮੀ ਕਈ ਦਿਮਾਗੀ ਤੌਰ 'ਤੇ ਅਪਸੈਟ ਰਹਿੰਦੇ ਨੇ, ਪਰੇਸ਼ਾਨ ਰਹਿੰਦੇ ਨੇ, ਕਿਉਂਕਿ ਹੁਣ ਉਸਨੇ ਦਿਮਾਗ ਦੀ ਸ਼ਕਤੀ ਨੂੰ ਘਟਾਉਣਾ ਹੈ, ਸੋ ਸ਼ਕਤੀ ਦੇ ਉੱਤੇ ਪਰਦਾ ਪਾਉਣਾ ਹੈ, ਗਿਆਨ ਸ਼ਕਤੀ ਦੇ ਉੱਤੇ ਉਸਨੇ ਆਪਣਾ ਪ੍ਰਭਾਵ ਪਾ ਕੇ ਉਹਨੂੰ ਖਤਮ ਕਰਨਾ ਹੈ। ਅਤੇ ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਵੀ ਸਾਡੇ ਸਰੀਰ ਦੇ ਵਿੱਚ ਇੱਕ ਇਹੋ ਜਿਹਾ ਅੰਗ ਹੈ ਜਿਸ ਨੂੰ ਅਸੀਂ ਕਿਡਨੀ ਕਹਿ ਸਕਦੇ ਹਾਂ, ਨਾ ਜਿਗਰ ਕਹਿ ਸਕਦੇ ਹਾਂ। ਜਿਗਰ ਇੱਕ ਇਹੋ ਜਿਹਾ ਅੰਗ ਹੈ ਸਾਡੇ ਸਰੀਰ ਦੇ ਵਿੱਚ। ਉਹਨਾਂ ਦੱਸਿਆ ਕਿ ਉਹ ਜਿਹੜਾ ਜਿਗਰ ਹੈ, ਜਿਵੇਂ ਅਸੀਂ ਸਰੀਰ ਦੇ ਹੋਰ ਅੰਗ ਬਦਲ ਦਿੰਦੇ ਹਾਂ, ਇੱਥੋਂ ਤੱਕ ਆ ਗੁਰਦੇ ਵੀ ਅਤੇ ਕਈਆਂ ਦੇ ਅੱਖਾਂ ਵੀ, ਹੋਰ ਅੰਗ ਬਦਲੇ ਜਾਂਦੇ ਨੇ, ਪਰ ਜਿਗਰ ਬਦਲਿਆ ਨਹੀਂ ਜਾ ਸਕਦਾ। ਜਿਗਰ ਇੱਕ ਇੰਨਾ ਜ਼ਰੂਰੀ ਅੰਗ ਹੈ ਔਰ ਉਸਦੀ ਸੰਭਾਲ ਬਹੁਤ ਜ਼ਰੂਰੀ ਹੈ। ਔਰ ਉਹ ਸਾਡੇ ਸਰੀਰ ਦੇ ਵਿੱਚੋਂ ਜਿਹੜਾ ਕੋਈ ਗੰਦਾ ਮਾਦਾ ਹੁੰਦਾ ਉਹਨੂੰ ਬਾਹਰ ਕੱਢਣ ਦੇ ਵਿੱਚ ਸਹਾਈ ਹੁੰਦਾ ਹੈ। ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਉਹ ਬਹੁਤ ਵਧੀਆ ਵਸੀਲਾ ਵਾਹਿਗੁਰੂ ਨੇ ਸਾਡੇ ਅੰਦਰ ਪੈਦਾ ਕੀਤਾ ਹੈ। ਜਿਹੜਾ ਆਦਮੀ ਸ਼ਰਾਬ ਦੀ ਵਰਤੋਂ ਕਰਦਾ ਉਹਦਾ ਅਸਰ ਸਿੱਧਾ ਜਿਗਰ 'ਤੇ ਹੁੰਦਾ ਅਤੇ ਕਹਿੰਦੇ ਨੇ ਜਿਹੜਾ ਆਦਮੀ ਹਰ ਰੋਜ਼ ਸ਼ਰਾਬ ਦਾ ਸੇਵਨ ਕਰਦਾ ਹੈ ਉਹਦਾ ਜਿਗਰ ਦਿਨੋਂ ਦਿਨ ਘਟਦਾ ਜਾਂਦਾ ਹੈ, ਦਿਨੋਂ ਦਿਨ ਖਤਮ ਹੁੰਦਾ ਜਾਂਦਾ ਹੈ। ਜਦੋਂ 55% ਜਿਗਰ ਸ਼ਰਾਬ ਪੀਣ ਦੇ ਨਾਲ
ਖਰਾਬ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਤੇ ਫਿਰ ਉਹ ਜਿਹੜਾ ਜਿਗਰ ਹੈ ਆਪਣਾ ਕੰਮ ਕਰਨ ਨੂੰ ਹਟ ਜਾਂਦਾ ਹੈ। ਸਰੀਰ ਵਿੱਚ ਕਈ ਬਿਮਾਰੀਆਂ, ਕਈ ਤਰ੍ਹਾਂ ਦੇ ਪ੍ਰਦੂਸ਼ਣ, ਕਈ ਤਰ੍ਹਾਂ ਦੇ ਐਸਿਡ ਜਿਹੜੇ ਸਾਡੀ ਸਿਹਤ ਲਈ ਨੁਕਸਾਨਦੇਹ ਹੁੰਦੇ ਨੇ ਉਹ ਪੈਦਾ ਹੁੰਦੇ ਨੇ। ਤੇ ਫਿਰ ਉਸ ਤੋਂ ਬਾਅਦ ਡਾਕਟਰ ਕਹਿੰਦੇ ਨੇ ਵੀ ਜੇ ਤੂੰ ਹੁਣ ਸ਼ਰਾਬ ਪੀਵੇਂਗਾ ਤੇ ਮਰ ਜਾਵੇਂਗਾ, ਉੱਥੋਂ ਤੱਕ ਨੌਬਤ ਪਹੁੰਚ ਜਾਂਦੀ ਹੈ। ਫਿਰ ਜੇ ਉਸ ਵੇਲੇ ਕੋਈ ਸ਼ਰਾਬ ਨੂੰ ਛੱਡ ਦਿੰਦਾ ਹੈ ਤੇ ਫਿਰ ਉਹਦਾ ਜਿਗਰ ਹੋਰ ਅੱਗੇ ਖਰਾਬ ਨਹੀਂ ਹੁੰਦਾ, ਜਿੰਨਾ ਹੋ ਗਿਆ ਸੋ ਹੋ ਗਿਆ ਤੇ ਬਾਕੀ ਉਸ ਤੋਂ ਅੱਗੇ ਖਰਾਬ ਨਹੀਂ ਹੁੰਦਾ। ਤੇ ਜੋ ਫਿਰ ਵੀ ਨਾ ਹਟੇ ਤੇ ਫਿਰ ਮੌਤ ਦੇ ਮੂੰਹ ਵਿੱਚ ਜਾਣਾ ਉਹਦਾ ਯਕੀਨੀ ਬਣ ਜਾਂਦਾ। ਇਹ ਉਹਨਾਂ ਨੇ ਨਵੇਂ ਢੰਗ ਦੇ ਨਾਲ ਕੁਛ ਖੋਜ ਕਰਕੇ ਇਹ ਕੁਛ ਜਾਣਕਾਰੀ ਦਿੱਤੀ ਹੈ। ਸੋ ਇਸ ਲਈ ਇਹ ਜਿਹੜਾ ਸ਼ਰਾਬ ਦਾ ਸੇਵਨ ਹੈ, ਗੁਰਮਤਿ ਵਿੱਚ ਤਾਂ ਸਤਿਗੁਰੂ ਮਹਾਰਾਜ ਨੇ ਬਿਲਕੁਲ ਹੀ ਗੁਰਸਿੱਖ ਨੂੰ ਮਨ੍ਹਾ ਕੀਤਾ। ਕੱਲ ਵੀ ਤੁਸੀਂ ਉਸ ਸ਼ਬਦ ਦੀ ਕੁਛ ਵਿਚਾਰ ਸੁਣੀ ਸੀ, ਮਾਨਸ ਪਰਿਆ ਆਣਿਆ ਮਾਨਸ ਪਰਿਆ ਆਏ, ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਤੱਕੇ ਖਾਏ, ਜਿਤ ਪੀਤਾ ਖਸਮ ਵਿਸਰੈ, ਦਰਗਾਹ ਮਿਲੈ ਸਜਾਏ, ਝੂਠਾ ਮਨ ਮੂਲ ਨਾ ਪੀਤੀ, ਜੀ ਕਾ ਪਾਰ ਵਸਾਏ। ਬਈ ਇਹ ਝੂਠਾ ਮਦ ਹੈ, ਇਹ ਜਿਹੜੀ ਬਾਹਰਲੀ ਸ਼ਰਾਬ ਹੈ, ਕੋਈ ਵੀ ਅਮਲ ਹੈ, ਇਹਨੂੰ ਤੇ ਸਤਿਗੁਰੂ ਕਹਿੰਦੇ ਭੁੱਲ ਕੇ ਵੀ ਨਹੀਂ ਵਰਤਣਾ ਗੁਰਸਿੱਖ ਨੇ। ਐਸੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਦੁਆਰਾ ਸੋਝੀ ਬਖਸ਼ਿਸ਼ ਕੀਤੀ ਹੈ। ਇਹ ਹੁਣ ਸਾਡੀ ਮਰਜ਼ੀ ਹੈ ਕਿ ਅਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਇਸ ਉਪਦੇਸ਼ ਨੂੰ ਜਾਂ ਸਿੱਖਿਆ ਨੂੰ ਨਾ ਮੰਨੀਏ, ਫਿਰ ਭਾਈ ਨੁਕਸਾਨ ਹੋਣਾ ਤੇ ਸਾਡਾ ਹੀ ਹੋਣਾ, ਕਿਸੇ ਦਾ ਨਹੀਂ। ਜੇ ਹੁਣ ਕੋਈ ਡਾਕਟਰ ਦੀ ਸਲਾਹ ਨਹੀਂ ਮੰਨਦਾ ਤੇ ਫਿਰ ਨੁਕਸਾਨ ਹੋਣਾ ਤੇ ਉਹਦਾ ਆਪਣਾ ਹੀ ਹੋਣਾ। ਇਸ ਲਈ ਸਾਨੂੰ ਸਤਿਗੁਰੂ ਮਹਾਰਾਜ ਨੇ ਗੁਰਸਿੱਖਾਂ ਨੂੰ ਪਹਿਲਾਂ ਹੀ ਸਾਰੇ ਅਮਲਾਂ ਤੋਂ, ਸਾਰੇ ਨਸ਼ਿਆਂ ਤੋਂ ਰਹਿਤ ਹੋਣ ਦਾ ਉਪਦੇਸ਼ ਦਿੱਤਾ ਹੈ। ਤੇ ਜੇ ਹੁਣ ਕੋਈ ਉਹਨਾਂ ਨਸ਼ਿਆਂ ਦਾ ਪ੍ਰਯੋਗ ਕਰਦਾ ਵੀ ਹੈ ਤੇ ਫਿਰ ਉਹਦੀ ਸਿਹਤ ਤੇ ਉਹਦਾ ਜਿਹੜਾ ਧਾਰਮਿਕ ਜੀਵਨ ਹੈ, ਸਿੱਖੀ ਜੀਵਨ ਹੈ, ਉਹ ਵੀ ਤਬਾਹ ਹੋ ਕੇ ਰਹਿ ਜਾਂਦਾ ਹੈ। ਇਸ ਲਈ ਸਾਨੂੰ ਹਰ ਪੱਖ ਤੋਂ ਆਪਣੀ ਸਿਹਤ ਨੂੰ ਵੀ ਤੇ ਆਪਣੇ ਸਮਾਜ ਨੂੰ ਵੀ ਤੇ ਆਪਣੀ ਸਿਹਤ ਨੂੰ ਵੀ ਤੇ ਅਧਿਆਤਮਕ ਪੱਖ ਨੂੰ ਵੀ ਐਨ ਚੜ੍ਹਦੀ ਕਲਾ ਦੇ ਵਿੱਚ ਰੱਖਣ ਵਾਸਤੇ ਗੁਰੂ ਮਹਾਰਾਜ ਨੇ ਆਖਿਆ ਵੀ ਗੁਰਸਿੱਖ ਨੂੰ ਅੰਨ ਪਾਣੀ ਤੋਂ ਸਿਵਾਏ ਹੋਰ ਕੋਈ ਨਸ਼ਾ ਹੋਣਾ ਹੀ ਨਹੀਂ ਚਾਹੀਦਾ। ਅੰਨ ਪਾਣੀ ਤੇ ਇਹ ਜ਼ਰੂਰੀ ਲੋੜ ਹੈ ਨਾ ਸਾਡੀ ਸਰੀਰ ਦੀ, ਇਹ ਤੋਂ ਬਿਨਾਂ ਤੇ ਕਿਸੇ ਦਾ ਵੀ ਸਰਦਾ ਨਹੀਂ। ਤੇ ਜਿਹੜਾ ਇਸ ਤੋਂ ਵਧੀਕ ਅੱਗੇ ਕੋਈ ਹੋਰ ਮੀਟ, ਸ਼ਰਾਬ, ਹੋਰ ਨਸ਼ੇ ਵਿਸ਼ੇ ਵਧੇਰੇ ਭੋਗਦਾ ਹੈ ਤੇ ਫਿਰ ਭਾਈ ਉਹਦਾ ਸਿਹਤ ਦਾ ਵੀ ਤੇ ਨਾਲ ਉਹਦੇ ਸਾਰੇ ਹੀ ਜ਼ਿੰਦਗੀ ਦੇ ਜਿਤਨੇ ਵੀ ਉਹਦੇ ਪੱਖ ਨੇ ਉਹਨਾਂ ਸਾਰਿਆਂ ਤੇ ਉਸਦਾ ਬੁਰਾ ਅਸਰ ਪੈਂਦਾ ਹੈ। ਇਸ ਲਈ ਸ਼ਰਾਬ ਪੀਣ ਵਾਲੇ ਬੰਦੇ ਨੂੰ ਸਮਾਜ ਦੇ ਵਿੱਚ ਵੀ ਚੰਗਾ ਨਹੀਂ ਸਮਝਿਆ ਜਾਂਦਾ, ਪਰਿਵਾਰ ਦੇ ਵਿੱਚ ਵੀ ਕੋਈ ਉਸਦਾ ਸਤਿਕਾਰ ਨਹੀਂ ਰਹਿੰਦਾ ਤੇ ਬਾਕੀ ਭਾਈਚਾਰੇ ਦੇ ਵਿੱਚ ਵੀ ਉਸ ਨੂੰ ਕੋਈ ਬਹੁਤਾ ਚੰਗਾ ਨਹੀਂ ਸਮਝਿਆ ਜਾਂਦਾ। ਹਾਂ, ਜਿੱਥੇ ਪੀਣ ਵਾਲੇ ਹੋਣ ਸਾਰੇ ਉੱਥੇ ਤਾਂ ਭਾਵੇਂ ਚੰਗਾ ਸਮਝਣ, ਪਰ ਦੂਸਰੇ ਥਾਵਾਂ ਤੇ ਬਿਲਕੁਲ ਇਹ ਗੱਲ ਨਹੀਂ ਹੋ ਸਕਦੀ। ਇਸ ਲਈ ਇਹੋ ਜਿਹੀ ਲਾਹਣਾ ਤੋਂ ਹਰ ਗੁਰਸਿੱਖ ਮਾਈ ਭਾਈ ਨੂੰ ਬਚਣਾ ਚਾਹੀਦਾ। ਇਹਦੀ ਥਾਂ ਦੇ ਉੱਤੇ ਭਗਤ ਕਬੀਰ ਜੀ ਨੇ ਸਾਨੂੰ ਬੜੀ ਸੁੰਦਰ ਸਿੱਖਿਆ ਬਖਸ਼ੀ ਹੈ, ਭਾਈ ਇੱਕ ਇਹੋ ਜਿਹਾ ਵੀ ਨਸ਼ਾ ਹੈ, ਇਹੋ ਜਿਹੀ ਵੀ ਸ਼ਰਾਬ ਹੈ, ਜੇ ਤੁਸੀਂ ਉਹ ਛਕੋ ਤੇ ਤੁਹਾਡਾ ਜੀਵਨ ਸਫਲ ਹੋ ਸਕਦਾ ਹੈ। ਭਗਤ ਕਬੀਰ ਜੀ ਨੇ ਆਖਿਆ ਸੀ, ਤੀਰਥ ਬਰਤ ਨੇਮ ਸੁਚ ਸੰਜਮ, ਰਵ ਸਸ ਗਹਿਣਾ ਦਿਓ ਨੇ, ਸੁਰਤ ਪਿਆਲ ਸੁਧਾ ਰਸ ਅੰਮ੍ਰਿਤ, ਇਹੋ ਮਹਾਰਸ ਪਿਓ ਜੀ। ਬਈ ਅਸੀਂ ਤੀਰਥ ਵਰਤ ਨੇਮ ਸੁਚ ਸੰਜਮ ਇਹ ਜਿਤਨੇ ਵੀ ਧਾਰਮਿਕ ਸਾਧਨ ਨੇ ਤੇ ਰਵ ਸਸ ਗਹਿਣਾ ਦਿਓ ਰੇ, ਸੂਰਜ ਤੇ ਚੰਦਰਮਾ ਦੇ ਹਿਸਾਬ ਦੇ ਨਾਲ ਆ ਸਾਡੀ ਨਾਸਿਕਾ ਚੱਲਦੀ ਹੈ ਤੇ ਇਹਨਾਂ ਦੁਆਰਾ ਪ੍ਰਾਣਾਯਾਮ ਕਰਕੇ ਆਪਣੇ ਸਵਾਸਾਂ ਨੂੰ ਦਸਵੇਂ ਦੁਆਰ ਦੇ ਵਿੱਚ ਚੜਾਇਆ ਜਾਂਦਾ ਹੈ। ਭਗਤ ਕਬੀਰ ਜੀ ਕਹਿੰਦੇ ਇਹ ਵੀ ਮੈਂ ਸਾਰਾ ਕੁਛ ਉਹਦੇ ਪਾਸ ਗਹਿਣੇ ਰੱਖਦੀ ਹਾਂ। ਕਿਹਦੇ ਪਾਸ? ਵੀ ਜਿਹੜਾ ਸੁਰਤ ਪਿਆਲ ਸੁਧਾ ਰਸ ਅੰਮ੍ਰਿਤ, ਜਿਹੜਾ ਸੁਰਤ ਦੇ ਪਿਆਲੇ ਵਿੱਚ ਨਾਮ ਦਾ ਅੰਮ੍ਰਿਤ ਰਸ ਭਰ ਕੇ ਤੇ ਮੇਰੇ ਸਾਹਮਣੇ ਪੇਸ਼ ਕਰ ਦੇਵੇ ਤੇ ਮੈਂ ਸਭ ਕੁਝ ਉਸ ਨੂੰ ਕੁਰਬਾਨ ਕਰਨ ਲਈ ਤਿਆਰ ਹਾਂ, ਭਾਵ ਨਾਮ ਦਾ ਰਸ, ਬਾਣੀ ਦਾ ਰਸ, ਇਹ ਵੀ ਇੱਕ ਇਹੋ ਜਿਹਾ ਅਮਲ ਹੈ ਜਿਹਨੂੰ ਪੈ ਜਾਵੇ ਨਾ ਤੇ ਫਿਰ ਉਸ ਤੋਂ ਰਿਹਾ ਨਹੀਂ ਜਾਂਦਾ। ਜਿਵੇਂ ਸੱਚਖੰਡ ਵਾਸੀ ਮਹਾਂਪੁਰਸ਼ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੀ ਸਿਹਤ ਬਾਅਦ ਵਿੱਚ ਜਾ ਕੇ ਕਾਫੀ ਬਿਮਾਰੀ ਦੇ ਕਾਰਨ ਡਾਊਨ ਹੋ ਗਈ ਤੇ ਡਾਕਟਰਾਂ ਨੇ ਉਹਨਾਂ ਨੂੰ ਇੱਕ ਵਾਰ ਸਲਾਹ ਦਿੱਤੀ ਵੀ ਤੁਸੀਂ ਕਮ ਸੇ ਕਮ 3 ਮਹੀਨੇ ਮੁਕੰਮਲ ਆਰਾਮ ਕਰੋ ਤਾਂ ਤੁਹਾਡੀ ਸਿਹਤ ਠੀਕ ਹੋ ਸਕਦੀ ਹੈ। ਤੇ ਮਹਾਂਪੁਰਸ਼ ਸਿੰਘਾਂ ਨੂੰ ਕਹਿਣ ਲੱਗੇ ਉਹ 3 ਮਹੀਨੇ ਸਾਨੂੰ ਤਾਂ ਹਫ਼ਤਾ ਵੀ ਰਹਿਣਾ ਔਖਾ ਹੈ ਵੀ ਅਸੀਂ ਕਥਾ ਨਾ ਕਰੀਏ, ਸਾਡਾ ਤਾਂ ਕਥਾ ਗੁਰਬਾਣੀ ਦੀ ਕਥਾ ਸਾਡਾ ਜੀਵਨ ਬਣਿਆ ਹੋਇਆ, ਸਾਨੂੰ ਤੇ ਬਾਣੀ ਦੀ ਕਥਾ ਦਾ ਇੰਨਾ ਅਮਲ ਹੈ ਤੇ ਅਸੀਂ ਉਸ ਤੋਂ ਬਿਨਾਂ ਰਹਿ ਨਹੀਂ ਸਕਦੇ। ਡਾਕਟਰ ਵੀ ਰੋਕ ਹਟੇ, ਸਿੰਘ ਵੀ ਬੇਨਤੀਆਂ ਕਰ ਹਟੇ, ਪਰ ਮਹਾਂਪੁਰਸ਼ ਕਹਿੰਦੇ ਭਾਈ ਤੁਹਾਡਾ ਤੇ ਸਰਦਾ ਪਰ ਮੇਰਾ ਨਹੀਂ ਸਰਦਾ। ਜਿਵੇਂ ਕੋਈ ਅਮਲੀ ਨੂੰ ਅਮਲ ਨਾ ਮਿਲੇ ਤੇ ਚਾਹੇ ਜਿੰਨਾ ਮਰਜ਼ੀ ਕੋਈ ਉਹਨੂੰ ਆਖੀ ਜਾਵੇ ਲੈ ਵੀ ਤੂੰ ਦੁੱਧ ਪੀ ਲੈ, ਤੂੰ ਆ ਮਠਿਆਈ ਖਾ ਲੈ, ਉਹ ਕਹਿੰਦਾ ਮੈਨੂੰ ਨਹੀਂ ਇਹ ਕੁਛ ਚੰਗਾ ਲੱਗਦਾ। ਇਸੇ ਤਰ੍ਹਾਂ ਮਹਾਂਪੁਰਸ਼ਾਂ ਨੂੰ ਬਾਣੀ ਦਾ ਅਮਲ ਸੀ, ਕਥਾ ਦਾ ਅਮਲ ਸੀ, ਉਹ ਕਥਾ ਨਹੀਂ ਸੀ ਛੱਡ ਸਕਦੇ। ਐਨ ਅਖੀਰਲੇ ਦਿਨ ਤੱਕ ਜਿਸ ਦਿਨ ਮਹਾਂਪੁਰਸ਼ਾਂ ਨੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਜਿੱਥੇ ਅੱਜ ਕੱਲ੍ਹ ਨੌਵੀਂ ਟਕਸਾਲ ਦਾ ਹੈੱਡਕੁਆਟਰ ਹੈ, ਔਰ ਉੱਥੇ ਜਿਸ ਦਿਨ ਅੰਮ੍ਰਿਤ ਵੇਲੇ 15 ਤੇ 16 ਹਾੜ ਦੀ ਰਾਤ ਨੂੰ ਮਹਾਂਪੁਰਸ਼ਾਂ ਨੇ ਔਰ ਉਸ ਦਿਨ ਸ਼ਾਮ ਨੂੰ ਤਕਰੀਬਨ 1 ਘੰਟਾ ਪਹਿਲਾਂ ਆਮ ਕਥਾ ਕਰਿਆ ਕਰਦੇ ਸਨ, ਪਰ ਉਸ ਦਿਨ ਉਸ ਤੋਂ ਵਧੇਰੇ ਸਮਾਂ ਲਾਇਆ ਤੇ ਕਥਾ ਕਰਕੇ ਕਹਿਣ ਲੱਗੇ ਅੱਜ ਬਹੁਤ ਸਤਿਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਆਨੰਦ ਪ੍ਰਾਪਤ ਹੋਇਆ। ਜਿਨ੍ਹਾਂ ਦਾ ਬਾਣੀ ਨਾਲ ਪਿਆਰ ਹੁੰਦਾ ਹੈ ਨਾ, ਕਥਾ ਨਾਲ ਪਿਆਰ ਪੈ ਜਾਂਦਾ ਹੈ ਤੇ ਉਹਨਾਂ ਨੂੰ ਬਾਣੀ ਦੇ ਵਿੱਚੋਂ ਕਥਾ ਦੇ ਵਿੱਚੋਂ ਐਸਾ ਅੰਮ੍ਰਿਤ ਰਸ, ਇਹੋ ਜਿਹਾ ਅਮਲ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਕਿ ਉਹਨਾਂ ਦਾ ਮਨ ਹਮੇਸ਼ਾ ਲਈ ਮਸਤ ਹੋ ਜਾਂਦਾ ਹੈ। ਉਹਨਾਂ ਦਾ ਮਨ ਹਮੇਸ਼ਾ ਲਈ ਚੜ੍ਹਦੀ ਕਲਾ ਦੇ ਵਿੱਚ ਆਨੰਦ ਵਿੱਚ ਮਗਨ ਹੋ ਜਾਂਦਾ ਹੈ। ਪਰ ਜਿਨ੍ਹਾਂ ਤੇ ਗੁਰੂ ਦੀ ਨਾਲ ਕਿਰਪਾ ਹੋਵੇ ਉਹਨਾਂ ਨੂੰ ਹੀ ਇਹ ਰਸ ਪ੍ਰਾਪਤ ਹੁੰਦਾ ਹੈ। ਜਿਸ ਦੇਵੈ ਪੁਰਖ ਵਿਧਾਤਾ ਹਰ ਰਸ ਤਿੰਨ ਹੀ ਜਾਤਾ, ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਨੀ ਪਾਇਆ। ਹੁਣ ਜਿਹੜਾ ਦੂਸਰਾ ਸ਼ਬਦ ਹੈ ਅੱਜ ਤੁਸੀਂ ਜਿਸ ਦਾ ਪਾਠ ਸਰਵਣ ਕੀਤਾ ਹੈ, ਇਸ ਪਾਵਨ ਪਵਿੱਤਰ ਸ਼ਬਦ ਵਿੱਚ ਵੀ ਪਿਛਲਾ ਹੀ ਪ੍ਰਕਰਣ ਚੱਲ ਰਿਹਾ ਹੈ। ਇਸੇ ਲਈ ਪਿਛਲੇ ਸ਼ਬਦ ਨਾਲ ਜੋੜ ਕੇ ਇਹ ਕੁਛ ਵਿਚਾਰਾਂ ਸਾਂਝੀਆਂ ਕੀਤੀਆਂ ਨੇ। ਭਗਤ ਕਬੀਰ ਜੀ ਦੇ ਪਾਸ ਜਿਹੜਾ ਉਹ ਯੋਗੀ ਸੀ ਉਹ ਕਹਿਣ ਲੱਗਾ, ਕਹਿੰਦਾ ਠੀਕ ਹੈ, ਜੇ ਤੁਸੀਂ ਕਿੱਕਰ ਦੇ ਸੱਕ ਵਾਲੀ ਸ਼ਰਾਬ ਨੂੰ ਪੀਣਾ ਪਸੰਦ ਨਹੀਂ ਕਰਦੇ ਤੇ ਇੱਕ ਮਹੂਏ ਦੀ ਸ਼ਰਾਬ ਹੁੰਦੀ ਹੈ ਉਹ ਬੜੀ ਅੱਛੀ ਹੁੰਦੀ ਹੈ, ਉਹ ਸਿਹਤ ਲਈ ਵੀ ਇੰਨੀ ਨੁਕਸਾਨਦੇਹ ਨਹੀਂ ਹੁੰਦੀ। ਜਿਵੇਂ ਹੁਣ ਇੱਥੇ ਵੀ ਕਈ ਦੱਸਦੇ ਹੈ ਪੀਣ ਵਾਲੇ ਵੀ ਕਈ ਕਿਸਮਾਂ ਦੀਆਂ ਸ਼ਰਾਬਾਂ ਮਿਲਦੀਆਂ ਵੀ ਕਿਸੇ ਦਾ ਮੁੱਲ ਘੱਟ ਹੈ ਕਿਸੇ ਦਾ ਵੱਧ ਹੈ ਤੇ ਜਿਹੋ ਜਿਹੀ ਕਿਸੇ ਦੀ ਮਰਜ਼ੀ ਉਹੋ ਜਿਹੀ ਉਹ ਲੈ ਕੇ ਸ਼ਕੀ ਸ਼ਿਕਾਈ ਜਾਂਦਾ। ਪਰ ਭਗਤ ਕਬੀਰ ਜੀ ਕਹਿਣ ਲੱਗੇ ਭਾਈ ਨਹੀਂ, ਜਿਸ ਮਨੁੱਖ ਨੇ ਬੰਦਗੀ ਕਰਨੀ ਹੈ, ਜਿਸ ਮਨੁੱਖ ਨੇ ਅਕਾਲ ਪੁਰਖ ਦੀ ਭਗਤੀ ਕਰਨੀ ਹੈ ਉਹਨੂੰ ਤੇ ਕੋਈ ਵੀ ਅਮਲ ਨਹੀਂ ਚਾਹੀਦਾ। ਔਰ ਫਿਰ ਉਹ ਵਾਹਿਗੁਰੂ ਦੀ ਭਗਤੀ ਕਰਕੇ ਤੇ ਪੂਰਨ ਆਨੰਦ ਨੂੰ ਪ੍ਰਾਪਤ ਕਰ ਸਕਦਾ ਹੈ। ਲੋ ਹੁਣ ਭਗਤ ਕਬੀਰ ਜੀ ਨੇ ਆਪਣੀ ਜ਼ਿੰਦਗੀ ਦਾ ਤਜਰਬਾ ਇਹਨਾਂ ਸ਼ਬਦਾਂ ਦੇ ਵਿੱਚ ਬਿਆਨ ਕੀਤਾ। ਰਹਾਉ ਦੀਆਂ ਪੰਕਤੀਆਂ ਨੇ, ਔਦੂ ਮੇਰਾ ਮਨ ਮਤਵਾਰਾ, ਉਨਮਦ ਚੜਾ ਮਦਨ ਰਸ ਚਾਖਿਆ, ਤੇਰੇ ਪਵਨ ਪਾਇਆ ਉਜਿਆਰਾ। ਰਹਾਉ ਇਹਨਾਂ ਸਤਾਂਤਰੂ ਪੰਕਤੀਆਂ ਵਿੱਚ ਭਗਤ ਕਬੀਰ ਜੀ ਉਸ ਯੋਗੀ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ। ਔਦੂ, ਔਦੂ ਦਾ ਅਰਥ ਹੈ ਅਵਦੂਤ। ਅਵਦੂਤ ਉਸ ਨੂੰ ਕਹਿੰਦੇ ਨੇ ਜਿਹੜਾ ਬਰਕਤ ਹੋਵੇ, ਜਿਹੜਾ ਦੁਨੀਆਂ ਤੋਂ ਅਟੰਕ ਹੋ ਗਿਆ ਹੋਵੇ, ਜਿਹਦਾ ਸੰਸਾਰ ਦੇ ਨਾਲ ਕੋਈ ਲਿੰਕ ਨਾ ਰਹਿ ਗਿਆ ਹੋਵੇ। ਤੇ ਜਿਹੜੇ ਆ ਯੋਗੀ ਸਨ ਉਹਨਾਂ ਦਾ ਵੀ ਤਾਂ ਇਹੀ ਹਾਲ ਸੀ, ਇਹ ਆਪਣੇ ਘਰ ਬਾਰਾਂ ਨੂੰ ਛੱਡ ਕੇ, ਪਰਿਵਾਰਾਂ ਨੂੰ ਰੋਂਦਿਆਂ ਕਰਲਾਉਂਦਿਆਂ ਛੱਡ ਕੇ, ਤੇ ਇਹ ਇਹਨਾਂ ਨੇ ਕੰਨਾਂ ਵਿੱਚ ਮੁੰਦਰਾਂ ਪਾ ਕੇ ਯੋਗੀ ਬਣ ਗਏ ਤੇ ਪਹਾੜਾਂ ਵਿੱਚ ਜਾ ਕੇ ਰਹਿਣ ਲੱਗ ਪਏ। ਤੇ ਸਤਿਗੁਰੂ ਮਹਾਰਾਜ ਨੇ ਇਸ ਚੀਜ਼ ਦਾ ਵਿਰੋਧ ਵੀ ਕੀਤਾ, ਕਹਿਣ ਲੱਗੇ ਭਾਈ ਤੁਸੀਂ ਤੇ ਜਿਹੜੇ ਧਰਮੀ ਕਹਾਉਣ ਵਾਲੇ ਲੋਕ ਸੀ, ਸਿੱਧ ਸਭ ਬੈਠੇ ਪਰਬਤੀ, ਤੁਸੀਂ ਤਾਂ ਪਹਾੜਾਂ ਵਿੱਚ ਲੋਕੀ ਆ ਕੇ ਬੈਠ ਗਏ ਹੋ ਤੇ ਦੁਨੀਆਂ ਸੜਦੀ ਬਲਦੀ ਦੀ ਸਾਰ ਕੌਣ ਲਵੇ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਯੋਗੀਆਂ ਤੇ ਸਿੱਧਾਂ ਤੇ ਕਟਾਕਸ਼ ਕੀਤਾ ਸੀ। ਹੁਣ ਭਗਤ ਕਬੀਰ ਜੀ ਦੇ ਪਾਸ ਉਹ ਯੋਗੀ ਆਇਆ ਹੈ, ਉਹ ਕਹਿਣ ਲੱਗਾ ਚੰਗਾ ਜੀ ਜੇ ਤੁਹਾਨੂੰ ਉਹ ਕਿੱਕਰ ਦੇ ਸੱਕ ਵਾਲੀ ਸ਼ਰਾਬ ਚੰਗੀ ਨਹੀਂ ਲੱਗਦੀ ਤੇ ਤੁਸੀਂ ਮਹੂਏ ਦੀ ਸ਼ਰਾਬ ਪੀ ਲਵੋ। ਤਾਂ ਭਗਤ ਕਬੀਰ ਜੀ ਕਹਿੰਦੇ ਉਦੂ ਮੇਰਾ ਮਨ ਮਤਵਾਰਾ, ਕਹਿੰਦੇ ਐ ਅਵਧੂਤ ਸਾਧੂ ਐ ਯੋਗੀ ਪੁਰਸ਼, ਮੇਰਾ ਮਨ ਪਰਮੇਸ਼ਰ ਦੇ ਨਾਮ ਦੀ ਪ੍ਰੇਮ ਦੀ ਆਤਮਕ ਆਨੰਦ ਦੀ ਸ਼ਰਾਬ ਪੀ ਕੇ ਐਸਾ ਮਤਵਾਲਾ ਹੋਇਆ ਹੈ, ਐਸਾ ਮਸਤ ਹੋਇਆ ਹੈ ਤੇ ਮੈਂ ਉਹਦੇ ਬਾਰੇ ਕੁਛ ਬਿਆਨ ਨਹੀਂ ਕਰ ਸਕਦਾ। ਉਨਵਾਦ ਚੜਾ ਮਦਨ ਰਸ ਚੱਕਿਆ ਭਗਤ ਕਬੀਰ ਜੀ। ਇੱਕ ਹੋਰ ਬੜੀ ਹੋਰ ਗੰਭੀਰ ਗੱਲ ਸਾਨੂੰ ਸਮਝਾਉਂਦੇ ਨੇ ਭਗਤ ਕਬੀਰ ਜੀ, ਕਹਿੰਦੇ ਉਨਵਾਦ ਚੜਾ, ਜਦੋਂ ਸਾਨੂੰ ਸ਼ਰਾਬ ਦਾ ਅਮਲ ਚੜਿਆ ਫਿਰ ਅਸੀਂ ਉਹਦੇ ਨਾਲ ਮਦਨ ਰਸ ਚੱਕਿਆ। ਮਦਨ ਦਾ ਜਿਹੜਾ ਅਖਰੀ ਅਰਥ ਹੈ ਕਾਮ, ਜਿਹਨੂੰ ਆਪਾਂ ਸੈਕਸ ਕਹਿੰਦੇ ਹਾਂ। ਲੋਏ ਜਿਹੜਾ ਅਸੀਂ ਕਹਿੰਦੇ ਜਦੋਂ ਸ਼ਰਾਬ ਦਾ ਨਸ਼ਾ ਚੜਿਆ ਤੇ ਅਸੀਂ ਮਦਨ ਰਸ ਚੱਕਿਆ, ਉਸ ਕਾਮ ਦੇ ਸੈਕਸ ਦੇ ਰਸ ਨੂੰ ਵੀ ਚੱਕਿਆ, ਐਸਾ ਉਹ ਆਨੰਦ ਆਇਆ। ਤੇਰੇ ਭਵਨ ਭਇਆ ਉਜਿਆਰਾ, ਹੁਣ ਤੇ ਤਿੰਨੇ ਭਵਨਾਂ ਦੇ ਵਿੱਚ ਹੀ ਸਾਨੂੰ ਉਜਿਆਰਾ ਦਾ ਅਰਥ ਪ੍ਰਕਾਸ਼ ਚਾਨਣ ਦਿਖਾਈ ਦੇਣ ਲੱਗ ਪਿਆ। ਇਹਦਾ ਮਤਲਬ ਇਹ ਹੈ ਜਦੋਂ ਕੋਈ ਆਦਮੀ ਪਰਮੇਸ਼ਰ ਦਾ ਨਾਮ ਜਪਦਾ ਤੇ ਜਪਦਿਆਂ ਜਪਦਿਆਂ ਉਸਨੂੰ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਹੈ, ਉਸ ਨਾਮ ਰਸ ਦੇ ਅੰਦਰ ਜਿਹੜੀ ਸਾਡੀ ਸੁਰਤ ਹੈ ਇਹ ਉਸ ਵਾਹਿਗੁਰੂ ਦੇ ਨਾਲ ਜੁੜਦੀ ਹੈ। ਜਾਂ ਦੂਸਰੇ ਸ਼ਬਦਾਂ ਵਿੱਚ ਇਹ ਕਹਿ ਦਿਓ ਸਾਡੀ ਸੁਰਤ ਸ਼ਬਦ ਨਾਲ ਜੁੜਦੀ ਹੈ ਤੇ ਸ਼ਬਦ ਪਤੀ ਹੈ ਤੇ ਸਾਡੀ ਸੁਰਤ ਇਸਤਰੀ ਹੈ। ਇਹ ਜਦੋਂ ਜੁੜਦੇ ਨੇ ਸੁਰਤ ਤੇ ਸ਼ਬਦ ਦਾ ਮੇਲ ਹੁੰਦਾ ਤੇ ਇਹ ਮਦਨ ਰਸ ਚੱਖਿਆ। ਇਹ ਜਿਹੜਾ ਦੈਵੀ ਸੈਕਸ ਹੈ ਉਹਦੇ ਰਸ ਨੂੰ ਚੱਖਣ ਦੀ ਇੱਕ ਕਹਾਣੀ ਹੈ। ਜਦੋਂ ਨਾਮ ਰਸ ਦੀ ਸ਼ਰਾਬ ਦਾ ਨਸ਼ਾ ਕਿਸੇ ਨੂੰ ਚੜ੍ਹਦਾ ਹੈ ਨਾ ਤੇ ਫਿਰ ਉਹਦੀ ਸੁਰਤ ਸ਼ਬਦ ਨਾਲ ਜੁੜਦੀ ਹੈ। ਇਹੀ ਮਨ ਨੂੰ ਪਤੀ ਸਤੀ ਦਾ ਸੰਬੰਧ ਹੁੰਦਾ ਹੈ, ਇਸ ਢੰਗ ਦੇ ਨਾਲ ਉਹ ਬੜਾ ਭਾਰੀ ਕਾਮ ਦੇ ਰਸ ਨੂੰ ਚੱਖਦਾ ਹੈ। ਤ੍ਰੇ ਭਵਨ ਭਇਆ ਉਜਿਆਰਾ, ਤੇ ਫਿਰ ਤਿੰਨੇ ਭਵਨਾਂ ਦੇ ਵਿੱਚ ਉਸਨੂੰ ਇੱਕ ਵਿਆਪਕ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਜਿਸ ਪਾਸੇ ਵੀ ਉਹਦੀ ਨਿਗਾਹ ਜਾਂਦੀ ਹੈ, ਸਰਬ ਜੋ ਤੇਰੀ ਪਸਰ ਰਹੀ ਜਹ ਜਹ ਦੇਖਾਂ ਤੈ ਨਰ ਹਰੀ, ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਉਸ ਜੋਤ ਦਾ ਪ੍ਰਕਾਸ਼ ਉਹਨਾਂ ਨੂੰ ਦਿਸਣ ਲੱਗ ਜਾਂਦਾ। ਕਲਗੀਧਰ ਪਾਤਸ਼ਾਹ ਨੇ ਵੀ ਬੜਾ ਸੁੰਦਰ ਲਿਖਿਆ ਹੈ, ਜਮੀਨ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਹ ਘਾਟ ਹੈ ਨਹ ਬਾੜ ਹੈ, ਨਹ ਘਾਟ ਬਾੜ ਹੋਤ ਹੈ। ਉਹ ਜਿਹੜੀ ਐਸੀ ਵਾਹਿਗੁਰੂ ਦੀ ਜੋਤ ਹੈ, ਤੇਰੇ ਭਵਨ ਪਾਇਆ ਉਜਿਆਰਾ, ਤਿੰਨੇ ਭਵਨਾਂ ਦੇ ਵਿੱਚ ਉਹਦਾ ਪ੍ਰਕਾਸ਼ ਦਿਖਾਈ ਦੇਣ ਲੱਗ ਜਾਂਦਾ। ਭਗਤ ਕਬੀਰ ਜੀ ਨੇ ਆਖਿਆ ਜਿਹਨੂੰ ਨਾਮ ਰਸ ਦੀ ਸ਼ਰਾਬ ਦਾ ਅਮਲ ਪ੍ਰਾਪਤ ਹੋ ਜਾਂਦਾ ਤੇ ਫਿਰ ਉਹਦੀ ਸੁਰਤ ਸ਼ਬਦ ਨਾਲ ਜੁੜ ਕੇ ਤੇ ਦੈਵੀ ਸੈਕਸ ਦੇ ਆਨੰਦ ਨੂੰ ਮਾਣਦੀ ਹੈ, ਫਿਰ ਉਹ ਬਾਹਰਲੇ ਨਸ਼ਿਆਂ ਵਿਸ਼ਿਆਂ ਦੇ ਵਿੱਚ ਆਪਣੇ ਸਰੀਰ ਨੂੰ ਤੇ ਸਿਹਤ ਨੂੰ ਬਰਬਾਦ ਨਹੀਂ ਕਰਦਾ। ਤੇ ਭਵਨ ਪਾਇਆ ਉਜਿਆਰਾ, ਤੇ ਤਿੰਨੇ ਭਵਨਾਂ ਦੇ ਵਿੱਚ ਉਸਨੂੰ ਦੈਵੀ ਗਿਆਨ ਦਾ ਪ੍ਰਕਾਸ਼ ਦਿਖਾਈ ਦੇਣ ਲੱਗ ਜਾਂਦਾ ਹੈ। ਲੋਹਣ ਆਰੰਭ ਤੋਂ ਭਗਤ ਕਬੀਰ ਜੀ ਇਸ ਜਿਹੜੀ ਦੈਵੀ ਸ਼ਰਾਬ ਦੇ ਬਾਰੇ ਸਾਨੂੰ ਪਰਮ ਪਵਿੱਤਰ ਸਿੱਖਿਆ ਬਖਸ਼ਿਸ਼ ਕਰ ਰਹੇ ਨੇ। ਸੰਗਤਾਂ ਪਿਆਰ ਦੇ ਨਾਲ ਸਰਵਣ ਕਰੋ।
ਵਾਹਿਗੁਰੂ ਜੀ ਗੁੜ ਕਰ ਗਿਆਨ ਧਿਆਨ ਕਰ ਮਹੁਆ ਪਾਉ ਪਾਠੀ ਮਨ ਤਾਰਾ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਉਸ ਯੋਗੀ ਨੂੰ ਕਹਿੰਦੇ ਨੇ ਅਵਧੂ ਮੇਰਾ ਮਨ ਮਤਵਾਰਾ, ਐ ਅਵਧੂਤ ਯੋਗੀ ਮੇਰਾ ਮਨ ਮਸਤ ਹੋਇਆ ਹੈ। ਕਿਵੇਂ ਮਸਤ ਹੋਇਆ ਹੈ? ਪ੍ਰੇਮ ਦੀ ਆਤਮਕ ਆਨੰਦ ਦੀ ਸ਼ਰਾਬ ਪੀ ਕੇ। ਉਹ ਤਿਆਰ ਕਿਵੇਂ ਹੁੰਦੀ ਹੈ? ਲੋ ਇਹਦੇ ਬਾਰੇ ਦੱਸਦੇ ਨੇ ਗੁੜਕਾਰ ਗਿਆਨ। ਅਸੀਂ ਜਿਹੜਾ ਗੁਰੂ ਦਾ ਬਖਸ਼ਿਆ ਗਿਆਨ ਸੀ ਇਹਨੂੰ ਅਸੀਂ ਗੁੜ ਬਣਾਇਆ, ਜਿਵੇਂ ਸ਼ਰਾਬ ਦੇ ਵਿੱਚ ਗੁੜ ਵੀ ਪੈਂਦਾ ਹੈ ਨਾ, ਗੁੜ ਕਰ ਗਿਆਨ। ਬਈ ਅਸੀਂ ਗੁਰੂ ਦੇ ਗਿਆਨ ਨੂੰ ਇਹਦੇ ਵਿੱਚ ਗੁੜ ਬਣਾ ਕੇ ਪਾਇਆ ਹੈ। ਧਿਆਨ ਕਰ ਮਹੁਆ, ਜਿਹੜਾ ਅਕਾਲ ਪੁਰਖ ਦੇ ਚਰਨਾਂ ਵਿੱਚ ਧਿਆਨ ਕਰਨਾ ਹੈ। ਧਿਆਨ ਤਰੋ ਤਿਹ ਕੋ ਮਨ ਮੈਂ ਜਿਹ ਕੋ ਮੈਂ ਤੋਜ ਸਵੈ ਜਗ ਛਾਇਓ। ਜਿਹੜਾ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਕਰਨਾ ਇਹ ਮਾਨੋ ਮਹੁਆ, ਇਹ ਮਹੁਆ ਇੱਕ ਬਿਰਸ਼ ਹੁੰਦਾ ਹੈ ਤੇ ਉਹਦੇ ਫੁੱਲ ਸ਼ਰਾਬ ਦੇ ਵਿੱਚ ਪਾਏ ਜਾਂਦੇ ਨੇ। ਉਹ ਸ਼ਰਾਬ ਦੂਸਰੀ ਸ਼ਰਾਬ ਦੇ ਨਾਲੋਂ ਚੰਗੀ ਸਮਝੀ ਜਾਂਦੀ ਹੈ, ਉਹਦੇ ਵਿੱਚ ਨਸ਼ਾ ਘੱਟ ਤੇ ਸਿਹਤ ਲਈ ਘੱਟ ਨੁਕਸਾਨਦੇਹ ਹੁੰਦੀ ਹੈ। ਇਹ ਤੇ ਕੁਦਰਤੀ ਗੱਲ ਹੈ, ਵਧੇਰੇ ਨਸ਼ੇ ਵਾਲੀ ਸ਼ਰਾਬ ਸਿਹਤ ਲਈ ਵਧੇਰੇ ਨੁਕਸਾਨਦੇਹ ਹੁੰਦੀ ਹੈ ਤੇ ਘੱਟ ਨਸ਼ੇ ਵਾਲੀ ਘੱਟ ਨੁਕਸਾਨਦੇਹ ਹੁੰਦੀ ਹੈ। ਇਹ ਹੁਣ ਯੋਗੀ ਕਹਿਣ ਲੱਗਾ ਤੁਸੀਂ ਮਹੂਏ ਦੀ ਸ਼ਰੀ ਲਵੋ ਤਾਂ ਭਗਤ ਕਬੀਰ ਜੀ ਕਹਿੰਦੇ ਭਾਈ ਅਸੀਂ ਗੁਰੂ ਦੇ ਗਿਆਨ ਨੂੰ ਗੁੜ ਬਣਾ ਕੇ ਤੇ ਵਾਹਿਗੁਰੂ ਦੇ ਚਰਨਾਂ ਦੇ ਧਿਆਨ ਨੂੰ ਮਹੂਆ ਬਣਾਇਆ ਹੈ, ਭਾਵ ਉਹ ਬਿਰਛ ਦੇ ਫੁੱਲ ਉਸਦੇ ਵਿੱਚ ਪਾਏ ਨੇ ਤੇ ਜਿਸ ਦੇ ਨਾਲ ਇਹ ਪ੍ਰੇਮ ਦੀ ਆਤਮਕ ਆਨੰਦ ਦੀ ਸ਼ਰਾਬ ਤਿਆਰ ਹੋਈ ਹੈ। ਪਾਓ ਪਾਠੀ ਮਨ ਧਾਰਾ, ਜਿਹੜਾ ਉਸ ਵਾਹਿਗੁਰੂ ਦੇ ਭੈ ਨੂੰ ਨਿਰਮਲ ਭੈ ਨੂੰ ਮਨ ਦੇ ਵਿੱਚ ਧਾਰਨ ਕੀਤਾ ਹੈ, ਇਹ ਅਸੀਂ ਪੱਠੀ ਬਣਾਈ ਹੈ।
ਸੁਖ ਮਨ ਨਾਰੇ ਸਹਿਜ ਸਮਾਨੀ ਪੀਵੈ ਪੀਵਨ ਹਾਰਾ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਸੁਖਮਨ ਨਾਰੀ, ਜਿਹੜੀ ਮਨ ਨੂੰ ਸੁਖ ਦੇਣ ਵਾਲੀ ਨਾਰੀ ਦਾ ਅਰਥ ਭਗਤੀ ਹੈ। ਸੁਖਮਨਾ ਨਾੜੀ ਵੀ ਹੈ, ਜਿਹੜਾ ਪਿੰਗਲਾ ਔਰ ਸੁਖਮਨਾ, ਇਹ ਯੋਗੀ ਤਾਂ ਸੁਖਮਨਾ ਨਾੜੀ ਦੁਆਰਾ ਦਸਵੇਂ ਦੁਆਰ ਦੇ ਵਿੱਚ ਜਾ ਕੇ ਸਮਾਧੀ ਲਾਉਂਦੇ ਸਨ, ਪਰ ਭਗਤ ਕਬੀਰ ਜੀ ਤਾਂ ਭਗਤ ਯੋਗੀ ਸਨ, ਸਹਿਜ ਯੋਗੀ ਸਨ। ਉਹ ਕਹਿੰਦੇ ਸੁਖਮਨ ਨਾਰੀ ਸਹਿਜ ਸਮਾਨੀ, ਮਨ ਨੂੰ ਸੁਖ ਦੇਣ ਵਾਲੀ ਜਿਹੜੀ ਵਾਹਿਗੁਰੂ ਦੀ ਭਗਤੀ ਹੈ, ਇਸ ਭਗਤੀ ਦੁਆਰਾ ਸਾਡੀ ਸੁਰਤ ਸਹਿਜ ਸਮਾਨੀ ਆਤਮਕ ਅਡੋਲ ਅਵਸਥਾ ਵਿੱਚ ਜਾ ਕੇ ਲੀਨ ਹੋ ਗਈ ਹੈ। ਪੀਵਾ ਪੀਵਨ ਹਾਰਾ, ਹੁਣ ਸਾਡਾ ਮਨ ਉਹ ਪੀਣ ਵਾਲਾ ਹੋ ਕੇ, ਭਾਵ ਸ਼ਰਾਬੀ ਹੋ ਕੇ, ਸ਼ਰਾਬ ਦਾ ਆਦੀ ਹੋ ਕੇ ਉਸ ਵਾਹਿਗੁਰੂ ਦੇ ਨਾਮ ਦੇ ਆਤਮਕ ਆਨੰਦੀ ਉਹ ਸਹਿਜ ਆਨੰਦੀ ਸ਼ਰਾਬ ਨੂੰ ਪੀ ਰਿਹਾ ਹੈ।
ਉਦੋਂ ਮੇਰਾ ਮਨ ਮਤਵਾਰਾ,
ਪੜ੍ਹ ਦਿਓ,
ਉਨ ਮਦ ਚੜਾ ਮਦਨ ਰਸ ਚਾਖਿਆ ਤਿਰ ਭਵਨ ਭਇਆ ਉਜਿਆਰਾ ਰਹਾ। ਦੁਇਪੁਰ ਜੋਰ ਰਸਾਈ ਪਾਠੀ ਪੀਓ ਮਹਾਰਸ ਭਾਰੀ।
ਰਹਾਉ ਦੀਆਂ ਪੰਕਤੀਆਂ ਦੀ ਵਿਚਾਰ ਆਪ ਸੰਗਤਾਂ ਪਹਿਲਾਂ ਸਰਵਣ ਕਰ ਚੁੱਕੇ ਹੋ, ਕਿਉਂਕਿ ਰਹਾਉ ਦੀਆਂ ਪੰਕਤੀਆਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ, ਜਿਹੜਾ ਅਸਲੀ ਸ਼ਬਦ ਦਾ ਦੋ ਹਰਫੀ ਸਿਧਾਂਤ ਹੈ ਰਹਾਉ ਦੀਆਂ ਪੰਕਤੀਆਂ ਵਿੱਚ ਹੀ ਹੁੰਦਾ। ਤੇ ਹੁਣ ਭਗਤ ਕਬੀਰ ਜੀ ਦੇ ਪਾਸ ਉਸ ਯੋਗੀ ਨੇ ਸਵਾਲ ਕੀਤਾ ਤੇ ਕਹਿੰਦਾ ਤੁਸੀਂ ਦੱਸੋ ਜੀ, ਇਸ ਪੱਠੀ ਨੂੰ ਤਿਆਰ ਕਰਕੇ ਸ਼ਰਾਬ ਕਿਵੇਂ ਕੱਢੀ ਹੈ? ਤਾਂ ਭਗਤ ਕਬੀਰ ਜੀ ਇਹਦੇ ਬਾਰੇ ਹੁਣ ਅੱਗੇ ਦੱਸਦੇ ਨੇ, ਦੋਏ ਪੁਰ ਜੋਰ ਰਸਾਈ ਪਾਠੀ, ਅਸੀਂ ਦੋ ਪੁੜਾਂ ਨੂੰ ਜੋੜ ਕੇ, ਉਹ ਦੋ ਪੁੜ ਕਿਹੜੇ ਹਨ ਵੀ ਇੱਕ ਸਵਾਸ ਹੇਠਾਂ ਨੂੰ ਜਾਂਦੇ ਹੈ ਤੇ ਦੂਸਰੇ ਉੱਪਰ ਨੂੰ ਜਾਂਦੇ ਨੇ, ਇਹਨਾਂ ਦੋਹਾਂ ਨੂੰ ਜੋੜ ਕੇ, ਭਾਵ ਸੁਖਮਨਾ ਦੇ ਵਿੱਚ ਜਿਹੜਾ ਪਿੰਗਲਾ ਸੁਖਮਨਾ ਦੇ ਅਸਥਾਨ ਤੇ ਟਿਕਾ ਕੇ, ਤੇ ਰਸਾਈ ਪਾਠੀ, ਅਸੀਂ ਦਸਵੇਂ ਦੁਆਰ ਦੀ ਪੱਠੀ ਨੂੰ ਇਹ ਰਸਾਉਣਾ ਕੀਤਾ, ਤਪਾਉਣਾ ਕੀਤਾ, ਉਸ ਪੱਠੀ ਨੂੰ ਗਰਮ ਕੀਤਾ। ਅਥਵਾ ਦੋ ਪਰ ਜੋਰ ਰਸਾਈ ਪਾਠੀ, ਦੋ ਪੁੜ ਨੇ, ਇੱਕ ਜੀਵ ਹੈ ਦੂਸਰੇ ਪਾਸੇ ਈਸ਼ਵਰ ਹੈ, ਜੀਵ ਤੇ ਈਸ਼ਵਰ ਇਹਨਾਂ ਦੋਹਾਂ ਦੀ ਏਕਤਾ ਕਰਕੇ ਜਾਂ ਆਤਮਾ ਤੇ ਪਰਮਾਤਮਾ ਦੇ ਦੋ ਪੁੜ ਜੋੜ ਕੇ ਤੇ ਅਸੀਂ ਇਹ ਆਤਮਕ ਆਨੰਦ ਦੀ ਪੱਠੀ ਰਸਾਉਣਾ ਕੀਤੀ ਹੈ। ਪੀਓ ਮਹਾਰਸ ਭਾਰੀ, ਤੇ ਜਦੋਂ ਆਤਮਾ ਪਰਮਾਤਮਾ ਵਿੱਚ ਲੀਨ ਹੋਈ ਜਾਂ ਸੁਰਤ ਸ਼ਬਦ ਨਾਲ ਜੁੜ ਗਈ ਅਥਵਾ ਜੀਵ ਪਰਮੇਸ਼ਰ ਦਾ ਰੂਪ ਹੋ ਗਿਆ ਤੇ ਫਿਰ ਐਸਾ ਆਨੰਦ ਪ੍ਰਾਪਤ ਹੋਇਆ, ਪੀਓ ਮਹਾਰਸ ਭਾਰੀ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਏਕਤਾ ਦੇ ਉਸ ਮਹਾਨ ਆਨੰਦ ਨੂੰ ਪ੍ਰਾਪਤ ਕੀਤਾ, ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਉਹ ਆਨੰਦ ਸਭ ਤੋਂ ਵੱਡਾ ਆਨੰਦ ਹੈ ਤੇ ਅਸੀਂ ਉਸ ਮਹਾਰਸ ਨੂੰ ਬ੍ਰਹਮਾਨੰਦ ਨੂੰ ਪੀਣਾ ਕੀਤਾ ਹੈ।
ਕਾਮ ਕ੍ਰੋਧ ਦੋਇ ਕੀਏ ਜਲੇਤਾ ਛੂਟ ਗਈ ਸੰਸਾਰੀ।
ਹਜ਼ੂਰ ਕਹਿੰਦੇ ਨੇ ਜਦੋਂ ਪੱਠੀ ਗਰਮ ਕਰੀ ਦੀ ਹੈ ਉਹਦੇ ਵਿੱਚ ਬਾਲਣ ਵੀ ਪਾਈ ਦਾ, ਇੱਧਰ ਬਾਲਣ ਕਿਹੜਾ ਫੂਕਿਆ? ਭਗਤ ਕਬੀਰ ਜੀ ਕਹਿੰਦੇ ਜਿਹੜਾ ਕਾਮ ਤੇ ਕ੍ਰੋਧ ਸੀ ਇਹਨਾਂ ਦੋਹਾਂ ਨੂੰ ਅਸੀਂ ਜਲੇਤਾ ਦਾ ਅਰਥ ਬਾਲਣ ਬਣਾ ਦਿੱਤਾ, ਈਂਧਨ ਬਣਾ ਦਿੱਤਾ, ਜਿਵੇਂ ਪੱਠੀ ਥੱਲੇ ਅੱਗ ਬਾਲੀ ਦੀਆਂ ਲੱਕੜਾਂ ਸੁੱਟੀ ਦੀਆਂ, ਇਉਂ ਕਾਮ ਕ੍ਰੋਧ ਦਾ ਅਸੀਂ ਬਾਲਣ ਬਣਾ ਦਿੱਤਾ, ਭਾਵ ਇਸ ਨੂੰ ਉਸ ਪੱਠੀ ਵਿੱਚ ਚੋਕ ਦਿੱਤਾ, ਇਹਨੂੰ ਆਪਣੇ ਕਾਬੂ ਵਿੱਚ ਕਰ ਲਿਆ। ਛੂਟ ਗਈ ਸੰਸਾਰੀ, ਜਿਹੜੀ ਹੁਣ ਸੰਸਾਰ ਦੀ ਪ੍ਰੀਤੀ ਸੀ, ਸੰਸਾਰ ਦੀ ਪਕੜ ਸੀ, ਹੁਣ ਸਾਰੀ ਛੁੱਟ ਗਈ ਹੈ।
ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਤ, ਸਤਿਗੁਰ ਤੇ ਸੁਧ ਪਾਈ।
ਭਗਤ ਕਬੀਰ ਜੀ ਕਹਿੰਦੇ ਨੇ ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਤ, ਜਿਹੜੇ ਗੁਰੂ ਨੇ ਜਿਨ੍ਹਾਂ ਦੀ ਉਸ ਅਕਾਲ ਪੁਰਖ ਵਾਹਿਗੁਰੂ ਤੱਕ ਗੰਮਤਾ ਹੈ, ਉਸ ਪ੍ਰਭੂ ਦੀ ਪਹੁੰਚ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਤ, उस गुरु दे बख्शे ज्ञान द्वारा साडे अंदर भी वह दैवी चानन प्रगट हो गया है। सतगुर ते सुध पाई असी सतगुरु की कृपा दे नाल उस दैवी प्रकाश दी, उस ब्रह्म ज्ञान दी, उस खुदा दे नूर ते जलवे दी सोझी प्राप्त कर ली है।
दास कबीर तास मद माता उचक न कब हो जाई।
भगत कबीर जी कहिंदे ने दास कबीर उस आत्मक आनंद दी अथवा नाम राशि मदरा दे विच, उस नाम राशि अमल दे विच माता दा अर मस्त होया रहिंदा है। उचक न कब हो जाई, हुण साडा मन कदे भी उकताउंदा नहीं, साडा मन इस नूं छड के किसे होर पासे जांदा नहीं। कई वारी आदमी दा मन उचाट हो जांदा है, पर यह ऐसी नाम रस की मदरा है, इनू पी के मन कदे भी उचाट नहीं हुंदा, ते सगा जिवें जिवें कोई होर वधेरे नाम जपदा है ते आत्मक आनंद उसनू प्राप्त हुंदा है, ते जिवें जिवें होर अगे आत्मक आनंद नू मानदा होर भुख जागदी है, होर उसनू छकण दी इच्छा पैदा हुंदी है, ते कदे भी मन उस नाम रस की मदरा नू पींदिया होया उचाट नहीं हुंदा।
तू मेरो मेर पर्वत स्वामी ओट गही मैं तेरी।
दूसरे शब्द विच भगत कबीर जी उस अकाल पुरख वाहिगुरु परमेश्वर ते भरोसे वाले गुरमुखां दी अवस्था प्रकट करदे हन। इस शब्द दी उथानका इस प्रकार संप्रदाय विच महापुरुष दसदे हन कि भगत कबीर जी कांशी विच रहिंदे सन, ते कुछ जड़े पंडित भगत कबीर जी दे नाल बड़ी ईरखा करदे, उन्हां सोचिया भी किसी ना किसी ढंग दे नाल भगत कबीर जी नूं इथों बाहर कढ़िए। ओ भगत कबीर जी दे पास आके कहण लगे, भगत जी जे तुसां कांशी विच रहना है ते फिर तुहानूं साडी गल मन लैनी चाहीदी है, तुसीं अकाल पुरख वाहिगुरु दी भगती छड के शिवां दी उपासना करो, जे तुसीं इह काम नहीं करना ते फिर तुहानू इस कांशी शहर दे विच रहन दा कोई हक नहीं, क्योंकि ते शिवां दा वसाया होया एक शहर है, शिवजी दा वसाया होया एक नगर है, जे तुसी शिवजी नू नहीं मनना ते तुसी ये नगर छड जाओ। बड़ी स्कीम दे नाल इन्हां ने ये गल कीती। हुण भगत कबीर जी नू तां अकाल पुरख वाहिगुरु ते भरोसा सी, उन्हां ने इन्हां पंडतां दी कोई परवाह ना कीती, इन्हां ने वहम भरम पाए हुए सन भी कांशी मरणांत मुक्ति, जिहड़ा कांशी विच मरेगा उन्हूं मुक्ति मिल सकती है ते दूसरे नूं मुक्ति नहीं मिलेगी। भगत कबीर जी ने इन्हां दे उस वहम भरम नूं तोड़न वास्ते फैसला किया, कहण लगे भी असीं हुण कांशी विच नहीं रहांगे, ते कोथे नेड़े दूसरी धरती जिस नूं मगहर धरती कहिंदे ने, हड़ंबा भी उसका दूसरा नाम है, ते भगत कबीर जी उत्थे जा के रहण लग पे। ते हुण ओट तां अकाल पुरख दी सी ना, चाहे किते भी रहिंदे सन, डोरी तां अकाल पुरख ते भगत कबीर जी दी रखी होई सी, इस लई भगत कबीर जी जदों हुण कांशी छड के ते उस मगहर धरती हड़ंबा धरती ते गए, ओ सराफी होई धरती मन्नी जांदी। इहदे पिछे एक इतिहास भी लिखिया मिलदा है, कहिंदे ने जदों शिवजी ने कांशीपुरी वसाई, इहदे नेड़े ही ब्यास जी दे एक लख विद्यार्थी सन, उन्हां ने इह जिहड़ी मगहर जन हड़ंबा धरती इत्थे एक नगरी एक पिंड वसाउण दा फैसला कीता, ते शिवजी नूं इस गल दा फिकर पै गया भी जे इह शहर इत्थे नेड़े वस गया ते किधरे कांशी दी रौनक ना घट जावे। एक दिन उदास शिवजी भगवान बैठा सी ते गणेश आया, ते गणेश शिवां दा पुत्तर सी ते ब्यास जी दा विद्यार्थी सी, ते पुछण लगा कहिंदा पिता जी तुसीं उदास क्यों हो, ते शिवजी कहण लगा पुत्तर मैं उदास इस लई आ भी इत्थे नेड़े ब्यास जी इत्थे पता लग्या भी एक शहर वसारे ने पिंड वसारे ने, किधरे ऐसा ना होवे भी लोग कांशी तो उठ के उत्थे चले जान। ते गणेश कहण लगा दसो तुसी की चाहुंदे हो, कहिंदे असीं ये चाहुंदे हां भी ओ शहर इत्थे आबाद ना होवे। ओ कहिंदा फिकर ना करो, ये काम मैं करांगा। गणेश बड़ा ही चतर मन्निया है और ए ब्यास कोल चलिया गया। हुण विद्यार्थी सी, कहण लगा गुरु जी तुसी मैनूं ये दसो जिहड़ा इत्थे मरेगा उहनूं की फल मिलेगा, तां उहने उसदा जवाब दिता कहिंदा जिहड़ा इत्थे मरेगा ओह मुक्त हो जावेगा। ਥੋੜੇ ਚਿਰ ਮਗਰੋਂ ਜਾ ਕੇ ਫੇਰ ਪੁੱਛਣ ਲੱਗਿਆ, ਕਹਿੰਦਾ ਗੁਰੂ ਜੀ ਜਿਹੜਾ ਇੱਥੇ ਮਰੇਗਾ ਉਹਨੂੰ ਕੀ ਮਿਲੇਗਾ? ਉਹਨੇ ਫਿਰ ਦੁਬਾਰਾ ਆਖਿਆ, ਕਹਿੰਦਾ ਜਿਹੜਾ ਇੱਥੇ ਮਰੇਗਾ ਉਹਨੂੰ ਮੁਕਤੀ ਮਿਲ ਜਾਵੇਗੀ। ਉਹਨੇ ਇਹੀ ਗੱਲ ਫਿਰ ਤੀਜੀ ਵਾਰੀ ਜਾ ਕੇ ਰਿਪੀਟ ਕੀਤੀ। ਹੁਣ ਇੱਕੋ ਗੱਲ ਕਿਸੇ ਨੂੰ ਵਾਰ ਵਾਰ ਪੁੱਛੀ ਜਾਈਏ ਤੇ ਗੁੱਸਾ ਆ ਹੀ ਜਾਂਦਾ, ਤੇ ਜਦੋਂ ਤੀਜੀ ਵਾਰ ਆ ਕੇ ਪੁੱਛਿਆ ਨਾ, ਕਹਿੰਦਾ ਗੁਰੂ ਜੀ ਜਿਹੜਾ ਇੱਥੇ ਮਰੂਗਾ ਉਹਨੂੰ ਕੀ ਫਲ ਮਿਲੂਗਾ? ਬਿਆਸ ਜੀ ਨੇ ਗੁੱਸੇ ਵਿੱਚ ਆਖਿਆ, ਕਹਿੰਦੇ ਉਹ ਗਧਾ ਬਣੂਗਾ। ਉਹ ਕਹਿੰਦਾ ਤਥਾ ਅਸਤੂ, ਉਹਨੇ ਆਹੀ ਗੱਲ ਮੂੰਹੋਂ ਕਢਵਾਉਣੀ ਸੀ। ਤੇ ਇਹ ਕਹਿ ਕੇ ਆਪ ਚਲਾ ਗਿਆ ਤੇ ਜਾ ਕੇ ਸ਼ਿਵ ਜੀ ਨੂੰ ਕਹਿਣ ਲੱਗਾ ਤੁਹਾਡਾ ਕੰਮ ਹੋ ਗਿਆ। ਤੇ ਜਦੋਂ ਲੋਕਾਂ ਨੂੰ ਪਤਾ ਲੱਗਿਆ ਵੀ ਬਿਆਸ ਜੀ ਨੇ ਇਹ ਗੱਲ ਕਹਿ ਦਿੱਤੀ ਜਿਹੜਾ ਇੱਥੇ ਮਰੂ ਤੇ ਗਧਾ ਬਣੂ, ਤੇ ਲੋਕ ਸਾਰੇ ਚਲੇ ਗਏ। ਗਧਾ ਬਣੂ ਕਿਹੜਾ ਤਿਆਰ ਹੋਵੇ? ਇਹ ਸਾਖੀ ਉੱਥੇ ਦੇ ਹੜੰਬਾ ਧਰਤੀ ਦੇ ਨਾਲ ਸੰਬੰਧਿਤ ਮਹਾਂਪੁਰਸ਼ ਦੱਸਦੇ ਸਨ। ਹੁਣ ਭਗਤ ਕਬੀਰ ਜੀ ਉੱਥੇ ਚਲੇ ਗਏ, ਉਹ ਤਾਂ ਹੁਣ ਸਾਰੇ ਵਰਾਂ ਸਰਾਫਾਂ ਤੋਂ ਉੱਪਰ ਸਨ, ਜਿਹੜੇ ਬੰਦਗੀ ਕਰਨ ਵਾਲੇ ਨੇ ਉਹਨਾਂ ਦੀ ਅਵਸਥਾ ਹੀ ਬਹੁਤ ਉੱਚੀ ਹੁੰਦੀ ਹੈ। ਤੇ ਹੁਣ ਭਗਤ ਕਬੀਰ ਜੀ ਨੇ ਵਾਹਿਗੁਰੂ ਦੇ ਭਰੋਸੇ ਵਾਲੀ ਅਵਸਥਾ ਇਸ ਸ਼ਬਦ ਵਿੱਚ ਪ੍ਰਗਟ ਕੀਤੀ ਹੈ। ਆਬ ਤਾਬ ਜਬ ਕਾਬ ਤੂੰ ਤੂੰ ਹਮ ਤੋ ਪ੍ਰਸਾਦ ਸੁਖੀ ਸਦ ਹੀ ਰਹਾਉ। ਭਗਤ ਕਬੀਰ ਜੀ ਕਹਿੰਦੇ ਹੇ ਵਾਹਿਗੁਰੂ ਜੀ, ਆਬ ਤਾਬ ਹੁਣ ਵੀ ਤਬ ਤਦੋਂ ਵੀ ਤੇ ਜਬ ਕਬ ਜਦੋਂ ਕਦੋਂ ਫਿਰ ਵੀ ਤੂੰ ਹੀ ਵੀ ਸਾਡੀ ਤਾਂ ਟੇਕ ਤੇ ਸਾਡੀ ਤਾਂ ਓਟ ਸਾਡਾ ਤੇ ਸਹਾਰਾ ਹੇ ਅਕਾਲ ਪੁਰਖ ਵਾਹਿਗੁਰੂ ਤੁਸੀਂ ਹੀ ਹੋ। ਹੁਣ ਵੀ ਪਹਿਲਾਂ ਵੀ ਫਿਰ ਵੀ ਜਦੋਂ ਕਦੋਂ ਹਮ ਤੋ ਪ੍ਰਸਾਦ ਸੁਖੀ ਸਦ ਹੀ, ਅਸੀਂ ਤੁਹਾਡੀ ਕਿਰਪਾ ਦੇ ਨਾਲ ਹਮੇਸ਼ਾ ਹੀ ਸੁਖੀ ਵਸਦੇ ਹਾਂ। ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੋਵੇ ਜਹ ਜਾਈਏ ਤਾਂ ਸੁਹੇਲੇ ਕਰ ਕਿਰਪਾ ਪ੍ਰਭ ਮਿਲੇ, ਉਹਨਾਂ ਨੂੰ ਤੇ ਆਨੰਦ ਹੀ ਆਨੰਦ ਪ੍ਰਾਪਤ ਹੁੰਦਾ। ਲਾਉਣ ਭਗਤ ਕਬੀਰ ਜੀ ਆਰੰਭ ਤੋਂ ਫਰਮਾਉਂਦੇ ਹਨ,
ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਹੀ ਮੈਂ ਤੇਰੀ।
ਭਗਤ ਕਬੀਰ ਜੀ ਕਹਿੰਦੇ ਹੇ ਵਾਹਿਗੁਰੂ ਜੀ ਤੂੰ ਮੇਰੋ ਮੇਰ ਪਰਬਤ ਸਵਾਮੀ, ਹੇ ਵਾਹਿਗੁਰੂ ਜੀ ਤੁਸੀਂ ਤਾਂ ਮੇਰੇ ਮੇਰ ਦਾ ਅਰਥ ਸ਼੍ਰੋਮਣੀ ਸਿਰ ਦੇ ਤਾਜ ਹੋ, ਪਰਬਤ ਸਵਾਮੀ ਤੁਸੀਂ ਤਾਂ ਮਹਾਰਾਜ ਸੁਮੇਰ ਪਰਬਤ ਵਾਂਗੂ, ਸੁਮੇਰ ਪਰਬਤ ਸੋਨੇ ਦਾ ਪਹਾੜ ਹੈ, ਇੱਕ ਲੱਖ ਯੋਜਨ ਉਹਦਾ ਵਿਸਤਾਰ ਮੰਨਿਆ, 16,000 ਉਹ ਮੀਲ ਧਰਤੀ ਵਿੱਚ ਹੈ, 16,000 ਯੋਜਨ ਧਰਤੀ ਵਿੱਚ ਹੈ ਤੇ 84,000 ਉਹਦੀ ਉੱਪਰ ਉਚਿਆਈ ਮੰਨੀ ਹੋਈ ਹੈ। ਲੋ ਭਗਤ ਕਬੀਰ ਜੀ ਕਹਿੰਦੇ ਹੇ ਵਾਹਿਗੁਰੂ ਤੂੰ ਤਾਂ ਮੇਰਾ ਸੁਮੇਰ ਪਰਬਤ ਵਾਂਗੂ ਅਟਲ ਆਸਰਾ ਹੈ, ਓਟ ਗਹੀ ਮੈਂ ਤੇਰੀ, ਇਸੇ ਲਈ ਮੈਂ ਤੁਹਾਡੀ ਓਟ ਗ੍ਰਹਿਣ ਕੀਤੀ ਹੈ।
ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ।
ਹੇ ਵਾਹਿਗੁਰੂ ਜੀ ਨਾ ਤਾਂ ਤੁਸੀਂ ਹੀ ਡੋਲਦੇ ਹੋ ਤੇ ਅਸੀਂ ਤੁਹਾਡੇ ਤੇ ਟੇਕ ਰੱਖੀ ਹੋਈ ਹੈ, ਤੇ ਨਾ ਹਮ ਗਿਰਤੇ ਨਾ ਹੀ ਅਸੀਂ ਡਿੱਗਦੇ ਹਾਂ, ਨਾ ਹੀ ਤੁਸੀਂ ਡੋਲਦੇ ਹੋ ਤੇ ਨਾ ਹੀ ਤੇਰੇ ਭਗਤ ਉਹ ਹੇਠਾਂ ਡਿੱਗਦੇ ਨੇ। ਭਾਵ ਉਹ ਵੀ ਯਕੀਨ ਤੇ ਆਪਣਾ ਈਮਾਨ ਤੇ ਆਪਣਾ ਵਿਸ਼ਵਾਸ ਕਾਇਮ ਰੱਖਦੇ ਹਨ। ਰੱਖ ਲੀਨੀ ਹਰ ਮੇਰੀ, ਹੇ ਵਾਹਿਗੁਰੂ ਜੀ ਇਹਨਾਂ ਪੰਡਤਾਂ ਨੇ ਤਾਂ ਬੜੀਆਂ ਗੱਲਾਂ ਆਖੀਆਂ ਵੀ ਭਗਤ ਕਬੀਰ ਦੇ ਮਾੜੇ ਕਰਮ ਨੇ ਇਹ ਕਾਂਸ਼ੀ ਛੱਡ ਕੇ ਮਗਹਰ ਚਲਿਆ ਗਿਆ, ਇਹ ਹੁਣ ਮਰੇਗਾ, ਇਹਨੂੰ ਟੇਢੀਆਂ ਜੂਨਾਂ ਵਿੱਚ ਪੈਣਾ ਪਵੇਗਾ, ਇਹਨੂੰ ਗਧਾ ਬਣਨਾ ਪਵੇਗਾ, ਬੜੀਆਂ ਬੜੀਆਂ ਗੱਲਾਂ ਉਹਨਾਂ ਨੇ ਆਖੀਆਂ। ਪਰ ਭਗਤ ਜੀ ਕਹਿੰਦੇ ਨੇ ਮੇਰੇ ਤੇ ਹੇ ਵਾਹਿਗੁਰੂ ਤੁਹਾਡੀ ਕਿਰਪਾ ਹੈ, ਰੱਖ ਲੀਨੀ ਹਰ ਮੇਰੀ, ਤੁਸਾਂ ਆਪਣੇ ਸੇਵਕ ਦੀ ਇੱਜ਼ਤ ਰੱਖ ਲਈ, ਆਪਣੇ ਸੇਵਕ ਦੀ ਪਤ ਰੱਖ ਲਈ ਹੈ।
ਤੇਰੇ ਭਰੋਸੇ ਮਗ ਹਰ ਬਸਿਓ ਮੇਰੇ ਤਨ ਕੀ ਤਪਤ ਬੁਝਾਈ।
ਰਹਾਉ ਵਿਸਰਾਮ ਦੇ ਕੇ ਭਗਤ ਕਬੀਰ ਜੀ ਅੱਗੇ ਫਰਮਾਉਂਦੇ ਹਨ, ਤੇਰੇ ਭਰੋਸੇ ਮਗ ਹਰ ਬਸਿਓ, ਹੇ ਵਾਹਿਗੁਰੂ ਜੀ ਮੈਂ ਤੁਹਾਡੇ ਭਰੋਸੇ ਹੀ ਕਾਂਸ਼ੀ ਛੱਡ ਕੇ ਉਸ ਮਗ ਹਰ ਧਰਤੀ ਹੜੰਬਾ ਧਰਤੀ ਉਹ ਸਰਾਫੀ ਧਰਤੀ ਤੇ ਜਾ ਕੇ ਰਿਹਾ, ਮੇਰੇ ਤਨ ਕੀ ਤਪਤ ਬੁਝਾਈ, ਮਹਾਰਾਜ ਤੁਸੀਂ ਉੱਥੇ ਵੀ ਮੇਰੇ ਤੇ ਕਿਰਪਾ ਕੀਤੀ, ਮੈਂ ਤੁਹਾਡਾ ਨਾਮ ਜਪਿਆ ਤੇ ਉੱਥੇ ਜਾ ਕੇ ਜਿਹੜੀ ਮੇਰੇ ਤਨ ਦੇ ਵਿੱਚ ਕੋਈ ਤਪਸ਼ ਸੀ, ਜਲਣ ਸੀ, ਸਾੜ ਲੱਗੀ ਹੋਈ ਸੀ, ਅੱਗ ਲੱਗੀ ਹੋਈ ਸੀ, ਤੁਸੀਂ ਮਹਾਰਾਜ ਉਹ ਬੁਝਾ ਦਿੱਤੀ। ਉਹ ਅੱਗ ਕੀ ਸੀ? ਇਹ ਪੰਡਤਾਂ ਨੇ ਈਰਖਾਵਾਸ਼ ਇਹ ਗੱਲ ਕਹੀ ਸੀ ਵੀ ਕਬੀਰ ਭਗਤ ਜੀ ਜੇ ਤੁਸੀਂ ਸ਼ਿਵਾਂ ਦੀ ਭਗਤੀ ਨਹੀਂ ਕਰਨੀ ਤੇ ਕਾਂਸ਼ੀ ਛੱਡ ਦਿਓ, ਤੇ ਅਸੀਂ ਕਾਂਸ਼ੀ ਛੱਡ ਦਿੱਤੀ। ਪਰ ਸਾਡੇ ਮਨ ਦੇ ਵਿੱਚ ਉਹਨਾਂ ਪੰਡਤਾਂ ਦੀ ਈਰਖਾ ਦਾ ਸਦਕਾ ਇਹ ਇੱਕ ਜਲਣ ਲੱਗੀ ਹੋਈ ਸੀ ਵੀ ਹੁਣ ਕੀ ਉਸ ਮਗਹਰ ਧਰਤੀ ਤੇ ਜਾ ਕੇ ਵੀ ਮੈਨੂੰ ਉਹ ਸ਼ਾਂਤੀ ਉਹ ਆਨੰਦ ਪ੍ਰਾਪਤ ਹੋਵੇਗਾ ਜਿਹੜਾ ਕਿ ਇੱਥੇ ਹੋਇਆ ਸੀ। ਉਹ ਵਾਹਿਗੁਰੂ ਦੀ ਕਿਰਪਾ ਹੋ ਗਈ ਤੇ ਭਗਤ ਜੀ ਕਹਿੰਦੇ ਨੇ ਮੇਰੇ ਤਨ ਦੀ ਜਿਹੜੀ ਉਹ ਤਪਸ਼ ਸੀ ਤਾਂ ਮੇਰੇ ਅੰਦਰ ਜਿਹੜੀ ਉਹ ਪੰਡਤਾਂ ਦੀ ਕਈ ਗੱਲ ਰੜਕਦੀ ਸੀ ਉਹ ਹੁਣ ਸਾਰੀ ਹੀ ਤੁਸੀਂ ਕਿਰਪਾ ਕੀਤੀ ਉਹ ਅੱਗ ਸ਼ਾਂਤ ਕਰ ਦਿੱਤੀ ਹੈ।
ਪਹਿਲੇ ਦਰਸ਼ਨ ਮਗ ਹਰ ਪਾਇਓ ਹੁਣ ਕਾਸ਼ੀ ਬਸੇ ਆਈ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਅਸੀਂ ਜਦੋਂ ਜਾ ਕੇ ਮਗਹਰ ਧਰਤੀ ਤੇ ਉਸ ਰਾਫੀ ਧਰਤੀ ਤੇ ਜਾ ਕੇ ਵਾਹਿਗੁਰੂ ਦਾ ਨਾਮ ਜਪਿਆ ਤੇ ਸਾਡੇ ਲਈ ਤਾਂ ਉਹੀ ਤੀਰਥ ਬਣ ਗਿਆ। ਕਿਵੇਂ ਤੀਰਥ ਬਣ ਗਿਆ? ਭਗਤ ਜੀ ਕਹਿੰਦੇ ਪਹਿਲੇ ਦਰਸ਼ਨ ਮਗਹਰ ਪਾਇਓ, ਅਸੀਂ ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਉਸ ਮਗਹਰ ਹੜੰਬਾ ਧਰਤੀ ਤੇ ਹੀ ਪ੍ਰਾਪਤ ਕੀਤੇ। ਜਦੋਂ ਭਗਤ ਜੀ ਉਸ ਹੜੰਬਾ ਧਰਤੀ ਤੇ ਮਗਹਰ ਧਰਤੀ ਤੇ ਨਾਮ ਜਪਦੇ ਸਨ ਉਹਨਾਂ ਦੀ ਸੁਰਤ ਜੁੜੀ, ਅਕਾਲ ਪੁਰਖ ਨੇ ਦਰਸ਼ਨ ਦਿੱਤੇ ਤੇ ਕਹਿਣ ਲੱਗੇ ਬਈ ਤੁਸੀਂ ਇੱਥੇ ਆਇਓ, ਇੱਥੇ ਕਿਉਂ ਆਇਓ? ਤੁਸੀਂ ਜਾ ਕੇ ਕਾਂਸ਼ੀ ਵਿੱਚ ਹੀ ਰਹੋ ਤੇ ਇਉਂ ਪਹਿਲਾਂ ਦਰਸ਼ਨ ਮਗਹਰ ਧਰਤੀ ਤੇ ਪ੍ਰਾਪਤ ਕੀਤੇ, ਹੁਣ ਕਾਂਸੀ ਬਸੇ ਆਈ ਤੇ ਫਿਰ ਵਾਹਿਗੁਰੂ ਦੀ ਆਗਿਆ ਦੇ ਨਾਲ ਹੀ ਵੀ ਫਿਰ ਕਾਂਸੀ ਵਿੱਚ ਆ ਕੇ ਰਹਿਣ ਲੱਗ ਪਏ। ਅਕਾਲ ਪੁਰਖ ਨੇ ਆਖਿਆ ਠੀਕ ਹੈ ਪੰਡਿਤ ਲੋਕ ਤੁਹਾਡੇ ਨਾਲ ਈਰਖਾ ਕਰਦੇ ਨੇ, ਪਰ ਤੁਸੀਂ ਕਾਂਸੀ ਦੇ ਵਿੱਚ ਰਹਿ ਕੇ ਜਾ ਕੇ ਭਗਤੀ ਦਾ ਧਰਮ ਦਾ ਪ੍ਰਚਾਰ ਕਰੋ ਤੇ ਤੁਹਾਡੇ ਮੈਂ ਅੰਗ ਸੰਗ ਰਹਾਂਗਾ, ਚੜ੍ਹਦੀ ਕਲਾ ਹੋਵੇਗੀ।
ਜੈਸਾ ਮਗ ਹਰ ਤੈਸੀ ਕਾਂਸੀ ਹਮ ਇੱਕ ਘਰ ਜਾਨੀ।
ਭਗਤ ਜੀ ਨੇ ਉੱਥੇ ਜਾ ਕੇ ਪੰਡਤਾਂ ਦਾ ਭੁਲੇਖਾ ਦੂਰ ਕੀਤਾ, ਲੋਕਾਂ ਦਾ ਭੁਲੇਖਾ ਦੂਰ ਕੀਤਾ ਬਈ ਕਾਂਸੀ ਵਿੱਚ ਮਰ ਕੇ ਮੁਕਤੀ ਮਿਲਦੀ ਹੈ ਤੇ ਮਗਹਰ ਵਿੱਚ ਜਾ ਕੇ ਮਰ ਕੇ ਗਧਾ ਬਣੀਦਾ। ਭਗਤ ਜੀ ਕਹਿੰਦੇ ਮੈਨੂੰ ਕੋਈ ਫਰਕ ਨਹੀਂ ਜਾਪਦਾ, ਜੈਸਾ ਮਗਹਰ ਤੈਸੀ ਕਾਂਸੀ, ਜਿਹੋ ਜੀ ਮਗਹਰ ਹੜੰਬਾ ਧਰਤੀ ਹੈ ਤੇ ਉਹੋ ਜੀ ਇਹ ਕਾਂਸੀ ਹੈ। ਹਮ ਇੱਕ ਘਰ ਜਾਨੀ, ਅਸੀਂ ਤੇ ਇੱਕ ਬਰਾਬਰ ਕਰਕੇ ਮੰਨੀ ਹੈ। ਭਾਵ ਜਿਹੜੇ ਬੰਦੇ ਬੰਦਗੀ ਕਰਦੇ ਨੇ, ਨਾਮ ਜਪਦੇ ਨੇ, ਉਹ ਤਾਂ ਚਾਹੇ ਕਿਤੇ ਵੀ ਚਲੇ ਜਾਣ, ਉਹਨਾਂ ਦੀ ਤਾਂ ਮੁਕਤੀ ਉਹਨਾਂ ਦੀ ਕਲਿਆਣ ਤੇ ਵਾਹਿਗੁਰੂ ਨੇ ਆਪ ਕਰਨੀ ਹੈ। ਤੇ ਜਿਹੜੇ ਭਾਈ ਪਾਪੀ ਨੇ, ਮਨ ਦੇ ਕਠੋਰ ਨੇ, ਚਾਹੇ ਉਹ ਕਾਂਸੀ ਵਿੱਚ ਰਹਿੰਦੇ ਨੇ ਤੇ ਚਾਹੇ ਉਹ ਕਿਤੇ ਹੋਰ ਰਹਿੰਦੇ ਨੇ, ਉਹਨਾਂ ਦੀ ਕਦੇ ਵੀ ਮੁਕਤੀ ਨਹੀਂ ਹੋ ਸਕਦੀ। ਇਸ ਲਈ ਅਸੀਂ ਤੇ ਮਗਹਰ ਧਰਤੀ ਤੇ ਕਾਂਸੀ ਦੀ ਧਰਤੀ ਨੂੰ ਇੱਕੋ ਜਿਹਾ ਸਮਝਿਆ ਹੈ।
ਹਮ ਨਿਰਧਨ ਜਿਉ ਇਹ ਧਨ ਪਾਇਆ ਮਰਤੇ ਫੂਟ ਗੁਮਾਨੀ।
ਭਗਤ ਜੀ ਕਹਿੰਦੇ ਅਸੀਂ ਤਾਂ ਪਹਿਲਾਂ ਕੰਗਾਲ ਹੀ ਤੁਰੇ ਫਿਰਦੇ ਸਾਂ ਤੇ ਜਦ ਤੋਂ ਅਸੀਂ ਇਸ ਵਾਹਿਗੁਰੂ ਦੇ ਨਾਮ ਦੇ ਧਨ ਨੂੰ ਪ੍ਰਾਪਤ ਕੀਤਾ, ਇਹੋ ਧਨ ਅਖੁੱਟ ਨਾ ਨਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ ਤੇ ਅਸੀਂ ਉਸ ਦਿਨ ਤੋਂ ਐਨ ਆਨੰਦ ਵਿੱਚ ਹੋ ਗਏ ਹਾਂ। ਮਰਦੇ ਫੂਟ ਗੁਮਾਨੀ, ਭਾਈ ਜਿਹੜੇ ਹੰਕਾਰੀ ਲੋਕ ਨੇ ਜਿਨ੍ਹਾਂ ਨੂੰ ਵਿਦਿਆ ਦਾ, ਗੁਣਾਂ ਦਾ, ਗਿਆਨ ਦਾ ਘੁਮੰਡ ਹੈ ਤੇ ਇਹੋ ਜਿਹੇ ਹੰਕਾਰੀ ਲੋਕ ਜਿਹੜੇ ਪੰਡਿਤ ਸਨ ਜਿਵੇਂ ਈਰਖਾ ਕਰਦੇ ਵੀ ਉਸ ਹੰਕਾਰ ਦੇ ਨਾਲ ਹੀ ਫੁੱਟ ਫੁੱਟ ਕੇ ਮਰਦੇ ਹਨ।
ਕਰੈ ਗੁਮਾਨ ਚੁਬਹਿ ਤਿਸ ਸੂਲਾ ਕੋ ਕਾਢਨ ਕੋ ਨਾਹੀ।
ਲੋ ਭਗਤ ਕਬੀਰ ਜੀ ਕਹਿੰਦੇ ਭਾਈ ਜਿਹੜਾ ਆਦਮੀ ਹੰਕਾਰ ਕਰਦਾ, ਚਾਹੇ ਗੁਣਾਂ ਦਾ ਹੈ, ਚਾਹੇ ਸਾਧਨਾ ਦਾ ਹੈ, ਚਾਹੇ ਗਿਆਨ ਦਾ ਹੈ, ਚਾਹੇ ਵਿਦਿਆ ਦਾ ਹੈ, ਚੁਬਹਿ ਤਿਸ ਸੂਲਾ, ਭਾਈ ਉਹਦੇ ਦਿਲ ਦੇ ਅੰਦਰ ਉਹਦੇ ਸੀਨੇ ਵਿੱਚ ਸੂਲਾਂ ਚੁਭਦੀਆਂ ਨੇ। ਉਹ ਸੂਲਾਂ ਕਿਹੜੀਆਂ ਨੇ? ਈਰਖਾ ਦੀਆਂ, ਦੁਆਸ਼ ਦੀਆਂ ਸੂਲਾਂ ਉਹਦੇ ਅੰਦਰ ਚੁਭਦੀਆਂ ਨੇ। ਕੋ ਕਾਢਨ ਕੋ ਨਾਹੀਂ, ਭਾਈ ਜਿਹੜੀਆਂ ਸੂਲਾਂ ਉਹਨਾਂ ਨੂੰ ਖੁੱਭਦੀਆਂ ਨੇ, ਈਰਖਾ ਦੀਆਂ, ਦੁਆਸ਼ ਦੀਆਂ, ਕੋਈ ਉਹਨਾਂ ਨੂੰ ਕੱਢਣ ਵਾਸਤੇ ਵੀ ਕੋਈ ਡਾਕਟਰ, ਕੋਈ ਵੈਦ ਵੀ ਉਹ ਸਫਲ ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਹੰਕਾਰੀ ਮਨੁੱਖ ਹੈ, ਹੰਕਾਰ ਦਾ ਇਲਾਜ ਕਿਸੇ ਕੋਲ ਵੀ ਨਹੀਂ ਹੈ। ਇਹ ਐਸਾ ਇੱਕ ਭਿਆਨਕ ਬਿਮਾਰੀ ਹੈ, ਇਹ ਹਉਮੈ ਦੇ ਰੋਗ ਦੀ, ਇਹਨੂੰ ਦੂਰ ਕਰਨਾ ਕਿਸੇ ਵੈਦ, ਕਿਸੇ ਹਕੀਮ ਦੇ ਵੱਸ ਦੀ ਗੱਲ ਹੀ ਨਹੀਂ ਹੈ। ਇਹਦਾ ਦਾਰੂ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਹੀ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਇਹ ਗੁਰੂ ਕੇ ਸ਼ਬਦ ਨਾਲ ਹੀ ਹਉਮੈ ਦੂਰ ਹੁੰਦੀ ਹੈ। ਲੋ ਭਗਤ ਜੀ ਕਹਿੰਦੇ ਜਿਹੜਾ ਹੰਕਾਰ ਕਰਦਾ ਉਹਨੂੰ ਸੂਲਾਂ ਚੁਭਦੀਆਂ ਨੇ ਤੇ ਉਹਨਾਂ ਦੀ ਪੀੜ ਹਮੇਸ਼ਾ ਲਈ ਉਹਨੂੰ ਪ੍ਰਾਪਤ ਹੁੰਦੀ ਹੈ ਤੇ ਉਹਨਾਂ ਨੂੰ ਕੱਢਣ ਵਾਸਤੇ ਕੋਈ ਵੀ ਸਮਰੱਥ ਦਿਖਾਈ ਨਹੀਂ ਦੇ ਰਿਹਾ।
ਅਜੇ ਸੋ ਚੋਬ ਕੋ ਬਿਲਲ ਬਿਲਾਤੇ ਨਰਕੇ ਘੋਰ ਪਚਾਹੀ।
ਭਗਤ ਜੀ ਉਹਨਾਂ ਪੰਡਤਾਂ ਦੇ ਬਾਰੇ ਇਹ ਕੁਛ ਕਹਿ ਰਹੇ ਨੇ, ਅਜੇ ਸੋ ਚੋਬ ਕੋ, ਭਾਈ ਜਿਹੜੀ ਇਹਨਾਂ ਦੇ ਅੰਦਰ ਜਿਹੜੀ ਈਰਖਾ ਦੀ ਜਿਹੜੀ ਚੋਬ ਹੈ ਨਾ, ਤੇ ਉਹ ਅਜੇ ਦਾ ਜਿੱਤਣ ਤੋਂ ਰਹਿਤ ਹੈ। ਭਾਵ ਉਹ ਜਿਹੜੀ ਚੋਬ ਰੜਕ ਪੈ ਰਹੀ ਹੈ ਨਾ, ਉਹ ਇਹਨਾਂ ਤੋਂ ਜਿੱਤੀ ਨਹੀਂ ਜਾਂਦੀ, ਹਾਲੇ ਵੀ ਈਰਖਾ ਦੇ ਵਿੱਚ ਸੜਦੇ ਨੇ। ਤੇ ਬਿਲਲ ਬਿਲਾਤੇ, ਤੇ ਜਿਵੇਂ ਕਿਸੇ ਦੇ ਸੂਲਾਂ ਚੁਭਦੀਆਂ ਹੁਣ ਉਹ ਰੋਂਦਾ, ਕਰਲਾਉਂਦਾ, ਵਿਰਲਾਪ ਕਰਦਾ, ਤੇ ਪੰਡਤ ਲੋਕ ਵੀ ਈਰਖਾ ਤੇ ਹੰਕਾਰ ਦੇ ਵਿੱਚ ਸੜੇ ਪੁੱਜੇ ਤੇ ਹਾਲੇ ਵੀ ਇਹ ਰੋਂਦੇ ਕੁਰਲਾਉਂਦੇ ਫਿਰਦੇ ਨੇ, ਸਾਡੇ ਖਿਲਾਫ ਪ੍ਰਚਾਰ ਕਰਦੇ ਨੇ, ਪ੍ਰਾਪੇ ਗੰਡਾ ਕਰਦੇ ਨੇ। ਸਾਨੂੰ ਹੁਣ ਇਉਂ ਲੱਗਦਾ ਹੈ ਵੀ ਇਹਨਾਂ ਦੀਆਂ ਸੂਲਾਂ ਨਿਕਲਣੀਆਂ ਨਹੀਂ, ਨਰਕ ਕੋਰ ਪਚਾਹੀ ਇਹਨਾਂ ਨੂੰ ਭਿਆਨਕ ਨਰਕ ਦੇ ਵਿੱਚ ਹੀ ਜਾ ਕੇ ਸੜਨਾ ਪਵੇਗਾ।
ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ।
ਲੋ ਭਗਤ ਜੀ ਕਹਿੰਦੇ ਨੇ ਭਾਈ ਸਾਨੂੰ ਤੇ ਨਰਕ ਤੇ ਸੁਰਗ ਦੀ ਕੋਈ ਇੱਛਾ ਨਹੀਂ ਤੇ ਕੋਈ ਡਰ ਵੀ ਨਹੀਂ। ਨਰਕ ਦਾ ਕੋਈ ਡਰ ਨਹੀਂ ਤੇ ਸੁਰਗ ਦੀ ਕੋਈ ਇੱਛਾ ਨਹੀਂ। ਸੰਤਨ ਦਊ ਰਾਦੇ ਭਾਈ ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਜਨ ਹਨ, ਉਹਨਾਂ ਨੇ ਤੇ ਇਹ ਨਰਕ ਵੀ ਤੇ ਸਵਰਗ ਵੀ ਇਹਨਾਂ ਦੋਹਾਂ ਨੂੰ ਰੱਦ ਕਰ ਦਿੱਤਾ। ਜਿੱਥੇ ਲੋਕੀ ਨਰਕ ਤੋਂ ਘਿਰਣਾ ਕਰਦੇ ਨੇ ਤੇ ਸੁਰਗ ਦੀ ਇੱਛਾ ਕਰਦੇ ਨੇ, ਸੁਰਗ ਦੀ ਲਾਲਸਾ ਕਰਦੇ ਨੇ, ਤੇ ਭਗਤ ਜੀ ਕਹਿੰਦੇ ਨੇ ਕਵਨ ਨਰਕ ਕਿਆ ਸੁਰਗ ਵਿਚਾਰਾ, ਵੀ ਨਰਕ ਕਿਹੜਾ ਹੈ ਤੇ ਸੁਰਗ ਵਿਚਾਰਾ ਕੀ ਹੈ ਉਹਨਾਂ ਮਹਾਂਪੁਰਸ਼ਾਂ ਦੇ ਅੱਗੇ। ਸੰਤਨ ਦੋ ਰਾਦੇ ਪਾਏ ਉਹਨਾਂ ਸੰਤਾਂ ਨੇ ਤਾਂ ਰੱਬ ਦੀ ਬੰਦਗੀ ਕਰਨ ਵਾਲਿਆਂ ਨੇ ਦੋਹਾਂ ਨੂੰ ਰੱਦ ਕਰ ਦਿੱਤਾ, ਦੋਹਾਂ ਨੂੰ ਕੰਡਮ ਕਰ ਦਿੱਤਾ। ਨਾ ਉਹ ਨਰਕ ਦਾ ਕੋਈ ਨਰਕ ਦਾ ਪੈਰ ਰੱਖਦੇ ਨੇ ਤੇ ਨਾ ਹੀ ਸਵਰਗ ਦਾ ਲਾਲਚ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਹੈ।
ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ।
ਕਬੀਰ ਜੀ ਕਹਿੰਦੇ ਨੇ ਸਾਡੇ ਤੇ ਆਪਣੇ ਗੁਰੂ ਦੀ ਕਿਰਪਾ ਹੈ। ਕਬੀਰ ਭਗਤ ਜੀ ਦਾ ਗੁਰੂ ਰਾਮਾਨੰਦ ਸੀ ਤੇ ਕਬੀਰ ਭਗਤ ਜੀ ਦੇ ਦੂਸਰੇ ਗੁਰੂ ਬ੍ਰਹਮ ਗਿਆਨ ਦੇ ਦਾਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸਨ, ਜਿਨ੍ਹਾਂ ਦਾ ਅਵਤਾਰ ਪੁਰਬ ਦਿਹਾੜਾ ਆਪਾਂ ਮਨਾਇਆ ਹੈ। ਤੇ ਆਪਣੇ ਗੁਰਪ੍ਰਸਾਦੀ ਅਸੀਂ ਆਪਣੇ ਗੁਰੂ ਦੀ ਕਿਰਪਾ ਦੇ ਨਾਲ ਐਸੀ ਉੱਚੀ ਅਵਸਥਾ ਦੇ ਮਾਲਕ ਬਣ ਗਏ ਹਾਂ। ਹਮ ਕਾਹੂ ਕੀ ਕਾਣ ਨਾ ਕੱਢਦੇ, ਹੁਣ ਅਸੀਂ ਕਿਸੇ ਦੀ ਕਾਣ ਨਹੀਂ ਕੱਢਦੇ, ਭਾਵ ਕਿਸੇ ਦੀ ਕਨੌੜ ਨਹੀਂ ਮੰਨਦੇ, ਕਿਸੇ ਦੀ ਮੁਸ਼ਾਨੀ ਕਿਸੇ ਦੀ ਅਧੀਨਗੀ ਕਬੂਲ ਨਹੀਂ ਕਰਦੇ, ਕਿਉਂਕਿ ਸਾਡੇ ਤੇ ਸਾਡੇ ਸਤਿਗੁਰੂ ਦੀ ਮਹਾਨ ਕਿਰਪਾ ਹੋਈ ਹੈ।
ਅਬ ਤੋ ਜਾਏ ਚੜੇ ਸਿੰਘਾਸਨ ਮਿਲ ਹੈ ਸਾਰੰਗ ਪਾਨੀ।
ਲੋਕ ਕਬੀਰ ਜੀ ਕਹਿੰਦੇ ਬਈ ਹੁਣ ਤਾਂ ਅਸੀਂ ਸਿੰਘਾਸਨ ਤੇ ਤਖ਼ਤ ਤੇ ਚੜ ਗਏ ਹਾਂ, ਭਾਵ ਸਾਨੂੰ ਦੀਨ ਦੁਨੀਆਂ ਦੀ ਪਾਤਸ਼ਾਹੀ ਮਿਲ ਗਈ ਹੈ। ਉਹ ਸਿੰਘਾਸਨ ਕਿਹੜਾ ਹੈ? ਤੁਰਿਆ ਪਦ ਦਾ, ਸਹਿਜ ਪਦ ਦਾ। ਹੁਣ ਅਸੀਂ ਉਹਦੇ ਉੱਤੇ ਜਾ ਕੇ ਚੜ ਗਏ ਹਾਂ। ਮਿਲੇ ਹੈ ਸਾਰੰਗ ਪਾਨੀ ਤੇ ਉਹ ਸਾਰੰਗ ਪਾਨੀ ਅਕਾਲ ਪੁਰਖ ਦਾ ਨਾਮ ਹੈ। ਸਾਰੰਗ ਨਾਮੇ ਧਨਖ ਨੂੰ ਹੱਥ ਵਿੱਚ ਪਕੜਨ ਵਾਲਾ, ਉਹ ਸਰਗੁਣ ਸਰੂਪ ਵਾਹਿਗੁਰੂ ਦਾ ਮੰਨਿਆ ਤੇ ਪਰ ਨਿਰਗੁਣ ਸਰੂਪ ਦੇ ਵਿੱਚ ਸਾਰੰਗ ਪਾਨੀ ਪਾਨੀ ਹੱਥ ਆਦਿਕ ਅੰਗਾਂ ਦੇ ਵਿੱਚ ਜਿਹੜਾ ਸ੍ਰੇਸ਼ਟਾਈ ਦੇਣ ਵਾਲਾ ਚੇਤਨ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ, ਅਸੀਂ ਉਹਨੂੰ ਜਾ ਕੇ ਮਿਲ ਗਏ ਹਾਂ।
ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ।
ਕਬੀਰ ਜੀ ਕਹਿੰਦੇ ਉਹ ਰਾਮ ਵਾਹਿਗੁਰੂ ਤੇ ਕਬੀਰਾ, ਇਹ ਕਬੀਰ ਤਾਂ ਹੁੰਦਾ ਨਾ ਪੁਲਿੰਗ ਸ਼ਬਦ ਤੇ ਕਬੀਰਾ ਇਸਤਰੀ ਲਿੰਗ ਬਣਾਇਆ, ਵੀ ਮੈਂ ਇਸਤਰੀ ਹਾਂ, ਪਤੀ ਮੇਰਾ ਅਕਾਲ ਪੁਰਖ ਹੈ, ਅਸੀਂ ਦੋਵੇਂ ਰਲ ਕੇ ਇੱਕ ਰੂਪ ਹੀ ਹੋ ਗਏ ਹਾਂ। ਕੋਈ ਨਾ ਸਕੈ ਪਛਾਨੀ, ਹੁਣ ਕੋਈ ਸਾਡੀ ਵੱਖਰੀ ਜਾਤ ਤੇ ਸਾਡਾ ਕੋਈ ਭਿੰਨ ਪਾਦ ਕੋਈ ਭਿੰਨ ਭੇਦ ਕੋਈ ਜਾਣ ਹੀ ਨਹੀਂ ਸਕਦਾ, ਐਸੀ ਵਾਹਿਗੁਰੂ ਦੀ ਕਿਰਪਾ ਹੋ ਗਈ।